शिखर चिहन अर बरन जास हर पात निहन जह रूप रंग अर रेख पेख को कह न सकत के शल मूर्ति अनुपव प्रकाश अमितो जह कोट इंद्र इंद्रान साहे साहान गिनज त्रिपवन मिहि विश्वर नर सुर नेत नेत बन तिरन कहत सर्वनाम कथ कवन धर्म नाम वर्णत मत अस्कृपान खंडो खड़ग तुक तवरी अरती सैफ सुरोही सहथी जह हमारा पीर ये तुही सची तुही तवर तरवार नाम तिहारो जो जप सिंध पवपार काल तुही काली तुही ते गियरती तुही निशानी जीत की आज तुही जगवी खड़ग केत मैं शरण तिहारी आप हाथ दलो उभारी सर्व ठौर मोह सहाय दुष्ट दोख ते लिहो बचाई नमस्कार श्री खड़ग को करो सोहित चित लाय पूर्ण करो ग्रंथ हे तुम हे करो सहाय भूकुचर शास्त्र खट पिंग गिरन चढ़ जाय अंध लख बद रोशन जो काल कृपा कराय कहा बुद्ध प्रवत शिहमारी वर्ण सक महिमा जो तिहारी हम न सकत कर शिवत तुम्हारी आप लिहो तुम कथा सुधारी हम न सकत कर शिवत तुम्हारी आप लिहो तुम कथा सुधारी
वाहे गुरु साहिब जीओ एक ओंकार श्री वाहे गुरु जी की फतेह अथ चंडी चरित्र उक्त बिलास स्वैया आद अपार अलेख अनंत अकाल अपेख अलख अनासा कैसे वसकत दये श्रुत चार रजो तम सत तिहु पुर बासा द्योस निशा सस सूर कै दीप सो श्रेष्ठ रची पंच तत् प्रकाशा बैर बढ़ाए लराए सुरासुर आपह देखत बैठत माशा एक ओंकार श्री वाहिगुरु जी की फतेह अथ चंडी चरित्र उक्त बिलास वैया आदे अपार अलेख अनंत
वाहिगुरु जी का खालसा वाहिगुरु जी की फतेह। सन्मान योग गुरु खालसा साध संगत जी गुरु महाराज जी की बेनती बेंत बख्शिश रहमत दा सदका अपा संगत बिजुड़ के सतगुरु गोविंद सिंह साहब महाराज जी के मुखारबिंद राही उच्चारण की हुई पितरबाणी की विचार कर रहे हाँ जो मुड़ तो प्रारंभ हुई हुई है जिस तरह आप जी ने अलब खां मिया खां रोस्तम राय इसे तरह मिर्जा जाफर बेग वर्ग चढ़ चढ़े आए इधर उधर उन्होंने जंग जंड हदारा इधर उधर ही आपको बची पाई ताक दे लाजन लड़ लुड़के मर गए वापस चले गए। गुरु कलगीधर जी ने कहा भी वाहिगुरु की कृपा नाल सारा कुछ होया है। यो बदल की काली कटा वो किसी होर साई जाके बारिश कर देवे वेदर भी ये शस्त्रां रूप की जिहड़ी काली घटा सी बैरी शस्त्र चुक के आए सी आए तो साडे बल नूं सी पर परमेश्वर ने ऐसी कला बरताई ऐसी मेहर कीती और शस्त्र किते होर ही चल के होर ही किते कट बट के मर गए। हरे भी आप जी ने दस्या भी ये कोई सानू नहीं बचाया परमेश्वर ने ये तो जदों तो सारे जग होर विच आया है सारे समय विच उन्हें साधुओं नूं बचाया गया इन्हां दुखां पर भी विस्तार तो इसे तरह ये कोई असी अपने महाकाल रूप दे विच जो देखे ने कौतक भाव जो महाकाल रूप दे विच सानू वाहिगुरु ने पिछले युगां विच जिहड़े कोई अवतारां दे जन्म होए है जे उन्हां ने कुछ कीता खतरे है वो सानू अंदर बख्शिश कीती है भी वो असी कसर करांगे। ऐसे तरह साड़ी अंश वंश दे जिहड़े कोई पहले हो चुके है वो भी असी संक्षिप्त नाल विच वर्णन कीते है ते हुण साडा जी करदा है कि जिहड़ा चंडी दा जीवन चरित्र है जिहड़ा ने जन्म जद कीते पहला थोड़े जे रूप दे विच वो परमेश्वर की जिहड़ी शक्ति रूप दैंता नूं संभाल दी है उस संकेत रूप च वर्णन सी हुण कहिंदे थोड़ा जा बधा के थोड़ा ਕੱਪੜਾ ਜਾ ਖੋਲ ਕੇ ਉਸਨੂੰ ਵੱਡਾ ਕਰਕੇ ਕਥਨ ਕਰ ਚਾਹੁੰਦੇ ਹਾਂ। ਭਾਵੇਂ ਕਿਹਾ ਤਾਂ ਹੈ ਵੀ ਅਸੀਂ ਬਹੁਤ ਵੱਡਾ ਕਰਕੇ ਵਧਾ ਕੇ ਖੋਲ ਕੇ ਚਾਹੁੰਦੇ ਹਾਂ ਕਰਨਾ, ਪਰ ਫਿਰ ਵੀ ਜਿਵੇਂ ਪੁਰਾਣਾ ਵਿੱਚ ਖੋਲ ਖੋਲ ਕੇ ਪ੍ਰਸੰਗ ਜੇ ਲਿਖੇ ਉਹਨਾਂ ਨੂੰ ਸਾਹਮਣੇ ਰੱਖੀਏ ਤੇ ਮਹਾਰਾਜ ਨੇ ਕੋਈ ਬਹੁਤਾ ਨਹੀਂ ਵਧਾਇਆ, ਬਹੁਤਾ ਨਹੀਂ ਖੋਲਿਆ, ਜਿੰਨਾ ਕੁ ਲੋੜ ਸੀ ਉਹਨਾਂ ਖੋਲਿਆ ਹੈ, ਉਹਨੇ ਕੀ ਵਿਸਥਾਰ ਕੀਤਾ ਹੈ। ਅੱਜ ਜਿਹੜਾ ਅੱਗੇ ਪ੍ਰਸੰਗ ਸ਼ੁਰੂ ਹੋ ਰਿਹਾ ਚੰਡੀ ਚਰਿੱਤਰ ਵਿੱਚ, ਇਹ ਸ੍ਰੀਮਦ ਭਾਗਵਤ ਪੁਰਾਣ ਦੇ ਵਿੱਚ ਵੀ ਆਉਂਦਾ ਹੈ, ਉਹਦੇ ਵਿੱਚ ਬਹੁਤ ਖੋਲ ਖੋਲ ਕੇ ਸਾਰੀ ਕਥਾ ਲਿਖੀ ਹੋਈ ਹੈ। ਕੋਈ 12-15 ਸਾਲ ਦਾ ਹੋਊਗਾ ਉਹਦੇ ਵਿੱਚ ਸਿੱਖ ਮੈਂ ਸ੍ਰੀਮਦ ਭਾਗਵਤ ਪੁਰਾਣ ਉਹ ਪੜਿਆ ਸੀ, ਪੁਰਾਣਾ ਜਿਹਾ ਬੰਸੀ ਲਾਲ ਪੰਡਿਤ ਕੋਲ ਹੁੰਦਾ ਸੀ, ਇੱਥੇ ਦੇ ਗਿਆ ਸੀ, ਸ਼ਾਇਦ ਇੱਥੇ ਪਿਆ ਹੋਵੇ ਲਾਇਬ੍ਰੇਰੀ 'ਚ, ਇਹ ਢੂੰਡ ਕਰੀ ਲੱਭ ਵੀ ਸਕਦਾ ਹੈ, ਇਹ ਕੋਈ ਲੈ ਲੂ ਗਿਆ ਹੋਇਆ ਤਾਂ ਵੱਖਰੀ ਗੱਲ ਹੈ, ਕਿਉਂਕਿ ਮਾਤਰ ਤਾਂ ਫਿਰ 9-10 ਸਾਲ ਜਦੋਂ ਪੜ੍ਹਨ ਗਏ ਫਿਰ ਇੱਥੋਂ ਘਾਟੀ ਚੱਕਰ ਲੱਗੇ ਬਾਹਰ ਹੀ ਰਹੇ, ਤੇ ਗ੍ਰੰਥ ਇੱਥੇ ਕਾਫ਼ੀ ਸੀ, ਸੰਤ ਸੁਚਾਲਾ ਸਿੰਘ ਜੀ ਦੇ ਗ੍ਰੰਥ ਵੀ ਬਹੁਤ ਸੀ, ਉਹ ਵੀ ਬਹੁਤ ਪੜ੍ਹਨ ਦੇ ਸ਼ੌਕੀ ਸੀ, ਉਹ ਵੀ ਨਵਾਂ ਗ੍ਰੰਥ ਛਪ ਜਾਂਦਾ ਝੱਟ ਉਹ ਮੰਗਾ ਲੈਂਦੇ, ਤੇ ਬਹੁਤ ਗ੍ਰੰਥ ਇੱਥੇ ਪਏ ਹੋਏ ਸੀ, ਕਈ ਉਹ ਨਾ ਸਮਝ ਕਰਕੇ ਤੇ ਚੁੱਕ ਚੁਕਾ ਕੇ ਅੰਮ੍ਰਿਤਸਰ ਵੀ ਤੇ ਗੋਇੰਦਵਾਲ ਵੀ ਪਹੁੰਚਾ ਤੇ, ਐਵੇਂ ਥੋੜੇ ਬਹੁਤੇ ਇੱਥੇ ਹੁਣ ਪਏ ਹੈ, ਉਹਨਾਂ ਵਿੱਚੋਂ ਵੀ ਜੇ ਢੂੰਡ ਕਰੀਏ ਸ਼ਾਇਦ ਪਿਆ ਹੋਵੇ ਉਹ ਸ੍ਰੀਮਦ ਭਾਗਵਤ ਪੁਰਾਣ, ਉਹਦੇ ਵਿੱਚੋਂ ਇਹ ਉਦੋਂ ਇਹ 15-16 ਸਾਲ ਦੀ ਉਮਰ ਦੇ ਵਿੱਚ ਮਾਤਰ ਨੇ ਸਾਰੇ ਪ੍ਰਸੰਗ ਜੇ ਪੜ੍ਹੇ ਸੀ, ਉਹਨਾਂ ਵਾਲੇ ਤਾਂ ਜਾਣੀ ਪੜ੍ਹੀਏ ਤੇ ਚੇਤੇ ਨਹੀਂ ਹੈ, ਅੱਜ ਕਰੀ ਕੱਲ ਕਥਾ ਤੇ ਅੱਜ ਹੁਣ ਚੇਤੇ ਨੇ ਵੀ ਕੱਲ ਕਿਹੜੀ ਆਈ ਸੀ, ਇਹ ਵੇਖ ਲਓ ਵੀ ਬਚਪਨਿਆਂ ਦੀਆਂ ਜਿਹੜੀਆਂ ਗੱਲਾਂ ਹੈ ਜੋ ਕੁਝ ਪੜ੍ਹਿਆ ਹੁੰਦਾ ਤੇ ਉਹ ਚੇਤੇ ਰਹਿੰਦਾ ਹੈ, ਬੁੱਢਪੁਣੇ ਦੇ ਵਿੱਚ ਨਹੀਂ, ਉਹ ਝਟਪਟ ਭੁੱਲਦਾ ਹੈ ਕਿਉਂਕਿ ਮਸ਼ੀਨਰੀ ਪੁਰਾਣੀ ਜਿਹੀ ਹੋ ਜਾਂਦੀ ਹੈ, ਇਸ ਕਰਕੇ ਉਦੋਂ ਸਾਰਾ ਕੁਝ ਐਨ ਨਵਾਂ ਨਿਰਵਾਹ ਹੁੰਦਾ ਹੈ, ਉਹ ਜਿਹਨ ਚ ਜਿਹੜਾ ਉਦੋਂ ਦਾ ਬੈਠਿਆ ਉਹ ਯਾਦ ਆ ਜਾਂਦਾ ਹੈ, ਤੇ ਹੁਣ ਦਾ ਜਿਹੜਾ ਯਾਦ ਕਰਕੇ ਹੈ ਸ਼ਾਇਦ ਇਹਦੇ ਵਿੱਚੋਂ ਵੀ ਸਾਰਾ ਨਾ ਕਿਹਾ ਜਾਏ, ਕਈ ਵਾਰੀ ਤਾਂ ਹੁੰਦਾ ਵੀ ਇਹ ਰਹਿ ਗਿਆ ਚਲੋ ਕੱਲ ਨੂੰ ਸੁਣਾਵਾਂਗੇ, ਤੇ ਉਹ ਸੁਣਾਉਂਦੇ ਸੁਣਦੇ ਫਿਰ ਰਹਿ ਜਾਂਦਾ ਵਿੱਚੇ ਵੀ, ਚਲੋ ਉਹ ਵਿੱਚ ਯਾਦ ਚੋਂ ਅੰਦਰੋਂ ਨਿਕਲ ਜਾਂਦਾ ਫਿਰ ਰਹਿ ਰੁ ਜਾਂਦਾ ਹੈ। ਇਸ ਤਰ੍ਹਾਂ ਜਾਣੀ ਜਿਹੜਾ ਜੇ ਚੰਡੀ ਚਰਿੱਤਰ, ਚੰਡੀ ਦਾ ਜਿਵੇਂ ਜੀਵਨ ਚਰਿੱਤਰ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੁਆਰਾ ਕਵਿਤਾ ਦੁਆਰਾ ਉਹ ਰਚਿਆ ਹੈ, ਉਹ ਪ੍ਰਾਰੰਭ ਹੋ ਰਿਹਾ ਹੈ, ਉਹ ਜਿਸ ਤਰ੍ਹਾਂ ਵੀ ਆ ਮੰਗਲ ਕਰਕੇ ਇਹ ਜਿਹੜੀ ਕਥਾ ਚੰਡੀ ਚਰਿੱਤਰ ਦੀ ਕਾਵਿ ਦੇ ਰਚਨਾ ਵਿੱਚ ਉਸਨੂੰ ਬਿਆਨ ਕਰ ਰਹੇ ਹੈ, ਉਹ ਆਪਾਂ ਮਨ ਲਾ ਕੇ ਸੁਣੀਏ ਜੀ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓਅੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਸਭ ਦੀ ਓਅੰਕਾਰ ਕੀ ਰੱਖਿਆ ਸਹਾਇਤਾ ਕਰਨ ਵਾਲਾ ਮਦਦ ਕਰਨ ਵਾਲਾ ਹੈ, ਤੇ ਸਭ ਦਾ ਹੀ ਓਅੰਕਾਰ ਕੀ ਅੰਗੀਕਾਰ ਕਰਨ ਵਾਲਾ ਪੱਖ ਕਰਨ ਵਾਲਾ ਹੈ, ਤੇ ਵਾਹਿਆਚਾਰਜ ਰੂਪ ਹੈ, ਤੇ ਇਸੇ ਤਰ੍ਹਾਂ ਗੁਰੂ ਹੈ, ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ਕ ਹੈ, ਗਿਆਨ ਦਾ ਪ੍ਰਕਾਸ਼ ਬਖਸ਼ਣ ਵਾਲਾ, ਐਸਾ ਜਿਹੜਾ ਆਚਾਰੀ ਤੇ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਇੱਕ ਓਂਕਾਰ ਵਾਹਿਗੁਰੂ, ਉਹਦੀ ਹਮੇਸ਼ਾ ਕਹਿੰਦੇ ਫਤਿਹ ਜਿੱਤ ਹੈ। ਉਹਨੂੰ ਜਪਣੇ ਕਰਕੇ ਇਹ ਜੀਵ ਦੀ ਵੀ ਇਸ ਜੀਵ ਦੀ ਵੀ ਇੱਥੇ ਵੀ ਫਤਿਹ ਹੁੰਦੀ ਹੈ, ਪਰਲੋਕ ਵਿੱਚ ਵੀ ਫਤਿਹ ਜਿੱਤ ਪ੍ਰਾਪਤ ਹੁੰਦੀ ਹੈ। ਉਹ ਇਹ ਵਸਤੂ ਨਿਰਦੇਸ਼ ਮੰਗਲ ਵਾਹਿਗੁਰੂ ਦਾ ਕਰਕੇ ਅੱਗੇ ਲਿਖਦੇ ਨੇ ਅਥ ਚੰਡੀ ਚਰਿਤ ਉਕਤ ਵਿਲਾਸ। ਹੁਣ ਇਸ ਮੰਗਲ ਤੋਂ ਉਪਰੰਤ ਕਹਿੰਦੇ ਜਿਵੇਂ ਚੰਡੀ ਦੇ ਜੀਵਨ ਚਰਿਤ ਹੈ, ਚੰਡੀ ਨੇ ਆਪਣੇ ਜੀਵਨ ਵਿੱਚ ਜੰਗ ਯੁੱਧ ਕੀਤੇ ਹੈ, ਕਹਿੰਦੇ ਉਹਨਾਂ ਦਾ ਜਿਹੜਾ ਕੀ ਜਿਹੜਾ ਕਥਨ ਹੈ ਆਪਣੀ ਅਸੀਂ ਬਿਲਾਸ ਵਿੱਚ ਹੀ ਕਰਦੇ ਹਾਂ, ਮੌਜ ਵਿੱਚ ਹੀ ਕਰਦੇ ਹਾਂ, ਸ਼ੌਕ ਵਿੱਚ ਹੀ ਕਰਦੇ ਹਾਂ। ਕੌਤਿਕ ਖੇਤਰ ਵੀ ਮਨ ਪਰਚਾਵੇ ਵਾਸਤੇ ਅਸੀਂ ਇਹ ਜਿਹੜੀ ਕਥਾ ਹੈ ਇਹ ਸਤਸੀਏ ਸਲੋਕਾਂ ਦੀ ਕਰੀ ਹੈ। ਕੌਤਿਕ ਖੇਤ ਕਰੀ ਕਵ ਸਤਸਈਆ ਕੀ ਕਥਾ ਜੇ ਪੂਰੀ ਪਈ ਅੱਗੇ ਜੀ ਜਾ ਕੇ ਆ ਜਾਏਗਾ ਸਪਸ਼ਟ, ਉਸੇ ਦਾ ਭਾਵ ਹੈ ਬਿਲਾਸ। ਬਿਲਾਸ ਦੇ ਅਰਥ ਹੁੰਦਾ ਖੇਲ, ਬਿਲਾਸ ਦਾ ਅਰਥ ਹੁੰਦਾ ਮੌਜ, ਬਿਲਾਸ ਦਾ ਅਰਥ ਹੁੰਦਾ ਸ਼ੌਕ। ਤੇ ਉਕਤ ਦਾ ਅਰਥ ਹੁੰਦਾ ਦਲੀਲ, ਉਕਤ ਦੇ ਅਰਥ ਹੁੰਦੇ ਹੁੰਦਾ ਕਥਨ। ਇਹ ਜਿਹੜੇ ਚੰਡੀ ਦੇ ਜੀਵਨ ਚਰਿੱਤਰ ਨੇ ਇਸੇ ਤਰ੍ਹਾਂ ਬਿਲਾਸ ਜੋ ਬੜੇ ਅਨੋਖੇ ਹਨ, ਉਹਨਾਂ ਨੂੰ ਜੀਵਨ ਸਮਾਚਾਰਾਂ ਨੂੰ ਅਸੀਂ ਬਿਲਾਸ ਨਾਲ ਹੀ, ਆਪਣੇ ਸ਼ੌਕ ਨਾਲ ਹੀ, ਆਪਣੀ ਮੌਜ ਵਿੱਚ ਹੀ ਉਹ ਕਥਨ ਕਰਦੇ ਹਾਂ। ਜੋ ਅਨੋਖੇ ਚਰਿੱਤਰਾਂ ਦਾ, ਜੀਵਨ ਚਰਿੱਤਰਾਂ ਦਾ ਇੱਥੇ ਕਥਨ ਕਰਦੇ ਹਾਂ।
ਸਵਈਆ ਆਦ ਅਪਾਰ ਅਲੇਖ ਅਨੰਤ।
ਸਭ ਤੋਂ ਪਹਿਲਾਂ ਵਾਹਿਗੁਰੂ ਪਰਮੇਸ਼ਰ ਦਾ ਮਹਿਮਾ ਦਾ ਮੰਗਲ ਕਰ ਰਹੇ ਸਵਈਏ ਵਿੱਚ ਵੀ, ਪਰਮੇਸ਼ਰ ਕੈਸਾ ਹੈ, ਉਹ ਆਦ ਹੈ, ਸਭ ਦਾ ਮੁੱਢ ਰੂਪ ਹੈ ਤੇ ਅਪਾਰ ਪਾਰਾਭਾਰ ਤੋਂ ਰਹਿਤ, ਪ੍ਰਕਿਰਤੀ ਤੋਂ ਪਾਰ ਹੈ। ਫਿਰ ਲਿਖਿਆ ਜੋਖਿਆ ਤੋਂ ਰਹਿਤ ਹੈ, ਉਹਦਾ ਕੋਈ ਹਿਸਾਬ ਕਿਤਾਬ ਲਿਆ ਕੇ ਨਾ ਦੱਸ ਨਹੀਂ ਸਕਦਾ ਹੈ, ਰੱਬ ਦਾ ਕੋਈ ਲੇਖਾ ਜੋਖਾ ਨਹੀਂ ਕਰ ਸਕਦਾ। ਰੱਬ ਦਾ ਹਿਸਾਬ ਕਿਤਾਬ ਤਾਂ ਕੀ ਕਰਨਾ, ਜੋ ਉਹਨੇ ਰਚਿਆ ਉਹਦਾ ਨਹੀਂ ਕੋਈ ਲੇਖਾ ਜੋਖਾ ਕਰ ਸਕਦਾ, ਹਿਸਾਬ ਕਿਤਾਬ ਲਾ ਸਕਦਾ ਹੈ ਵੀ ਉਹ ਕਿੰਨੇ ਕੁ ਜੀਵ ਜੰਤ ਰਚੇ ਹੈ, ਨਹੀਂ ਇਹਨਾਂ ਨੂੰ ਇਹਦਾ ਹਿਸਾਬ ਲੱਗੂ, ਗਿਣਤੀ ਮਿਣਤੀ ਨਹੀਂ। ਉਹ ਲਿਖਤਾ 84 ਲੱਖ ਜੂਨ ਉਪਾਈ, 84 ਲੱਖ ਜੂਨੀ ਪੈਦਾ ਕੀਤੀ ਹੈ, 84 ਲੱਖ ਜੂਨੀ ਦੇ ਵਿੱਚੋਂ ਕਿੰਨੇ ਨੇ ਇੱਕ ਇੱਕ ਜੂਨ ਵਿੱਚ, ਮਨੁੱਖ ਨੂੰ ਕਿੰਨੇ ਇੱਕ ਗਿਣ ਕੇ ਦੱਸੋ। ਇੱਕ ਜੂਨ ਹੈ ਮਨੁੱਖ ਦੀ ਤੇ ਪਸ਼ੂ ਦੀ ਇੱਕ ਜੂਨ ਹੈ, ਤੇ ਉਹ ਵੀ ਕਈ ਤਰ੍ਹਾਂ ਦੇ ਨੇ, ਪਸ਼ੂ ਘੋੜੇ ਨੇ, ਗਊਆਂ ਨੇ, ਰਿੱਛ ਨੇ, ਸ਼ੇਰ ਨੇ, ਚਿੱਤਰੇ ਨੇ, ਬਘਿਆੜ ਨੇ, ਗਿੱਦੜ ਨੇ, 12 ਸਿੰਘ ਹੈ, ਇਹ ਸਾਰੇ ਪਸ਼ੂਆਂ ਦੀ ਗਿਣਤੀ ਵਿੱਚ ਹੈ। ਫਿਰ ਇਹ ਕਿੰਨੇ ਕੁ ਗਿਣਤੀ ਵਿੱਚ ਇਹਦਾ ਲੇਖਾ ਜੋਖਾ ਨਹੀਂ ਕੋਈ ਕਰ ਸਕਦਾ। ਇਹ ਨਾਨਕ ਰਚਨਾ ਦਾ ਬਹੁਤ ਹੀ ਵਿਗਿਆਨਕ ਪ੍ਰਕਾਰ ਹੈ ਵੀ ਰਚਨਾ ਉਹਨੇ ਅਨੇਕਾਂ ਤਰ੍ਹਾਂ ਦੀ ਰਚੀ ਹੈ ਤੇ ਬੇਅੰਤ ਬੇਅੰਤ ਰਚੀ ਹੈ। ਸਿੱਧੇ ਕਈ ਕੋਟ ਹੋਈ ਪੂਜਾਰੀ, ਕਈ ਕੋਟ ਆਚਾਰ ਬਿਹਾਰੀ, ਕਈ ਕੋਟ ਪੈਥੀ ਇਸ ਵਾਸੀ, ਕਈ ਕੋਟ ਬਨ ਪਰਮੈ ਉਦਾਸੀ, ਕਈ ਕੋਟ ਬੇਰ ਕੇ ਸੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰੇ, ਕਈ ਕੋਟ ਕਵ ਕਾ ਵਿਚਾਰ ਹੈ। ਇਸ ਤਰ੍ਹਾਂ ਜਾਣੀ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਉਹ ਬੇਅੰਤ ਬੇਅੰਤੀ ਹੈ ਇਸੇ ਤਰ੍ਹਾਂ ਇੱਕ ਸ਼ਬਦਾਂ ਦਾ ਗੁਰੀ ਕੋਟ ਵਿਸ਼ਨ ਕਿੰਨੇ ਅਵਤਾਰ ਕੋਟ ਬ੍ਰਹਮੰਡ ਜਾਂ ਕੇਤਰ ਵਿਸਾਰ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਵੀ ਕਰੋੜਾ ਕਰੋੜਾ ਹੀ ਹੈ ਇਹ ਨੇਵੇ ਹੋਵੇ ਵੀ ਕਿੰਨੇ ਕੁ ਕਰੋੜਾ ਉਹਦਾ ਹਿਸਾਬ ਦੱਸਿਆ ਵੀ 20 ਕਰੋੜ ਕਿ 30 ਕਰੋੜਾ ਉਹੀ ਕਹਿਤਾ ਵੀ ਕਰੋੜਾ ਹੀ ਕਰੋੜਾ ਹੈ ਬੇਅੰਤ ਹੈ ਇੱਥੇ ਵੀ ਉਹੀ ਕਹਿ ਰਿਹਾ ਵੀ ਉਹ ਲੇਖੇ ਤੋਂ ਹਿਸਾਬ ਕਿਤਾਬ ਤੋਂ ਰਹਿਤ ਹੈ ਫਿਰ ਅਨਅੰਤ ਹੈ ਅੰਤ ਤੋਂ ਰਹਿਤ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਵੀ ਕਿੱਥੋਂ ਤੱਕ ਰਹਿਆ ਉਹ ਜਿੰਨੇ ਉਹਨੇ ਰਚੇ ਲੱਖਾਂ ਪਤਾਲ ਲੱਖਾਂ ਆਕਾਸ਼ ਉਹਦਾ ਵੀ ਕੋਈ ਅੰਤ ਨਹੀਂ ਇਸ ਕਰਕੇ ਅੰਤ ਤੋਂ ਰਹਿਤ ਹੈ ਫਿਰ ਉਹ ਕਾਲ ਤੋਂ ਰਹਿਤ ਹੈ ਬਾਕੀ ਸਾਰਿਆਂ ਤੋਂ ਜਿਹੜਾ ਕਾਲ ਹਾਵੀ ਹੁੰਦਾ ਬਾਕੀ ਸਾਰਿਆਂ ਨੂੰ ਆ ਕੇ ਮੌਤ ਸਮੇਂ ਅਨੁਸਾਰ ਮਾਰਦੀ ਹੈ ਪਰਮੇਸ਼ਰ ਤੇ ਮੌਤ ਹਾਵੀ ਨਹੀਂ ਉਹ ਅਕਾਲ ਹੈ ਉਹ ਕਾਲ ਤੋਂ ਰਹਿਤ ਮੌਤ ਤੋਂ ਰਹਿਤ ਫਿਰ ਉਹ ਭੇਖਾਂ ਤੋਂ ਰਹਿਤ ਹੈ ਵਿਖਾਵੇ ਤੋਂ ਰਹਿਤ ਹੈ ਅਸੀਂ ਵਿਖਾਵਾ ਬਹੁਤ ਕਰਦੇ ਹਾਂ ਕਿਤੇ ਕੋਈ ਕਿਸੇ ਤਰ੍ਹਾਂ ਦੇ ਕੱਪੜੇ ਜੇ ਪਵਾ ਕੇ ਦਿਖਾਵਾਂ ਕਿਤੇ ਕਿਹੋ ਜਿਹੇ ਪਾ ਕੇ ਵੇਖ ਲਓ ਕਈ ਜਿਹੜੇ ਜੈਂਟਰ ਮੁੰਡੇ ਆ ਕਿਤੇ ਤੁਲਾਂ ਜਿਹਾ ਪਾਈ ਕਰ ਦਿੰਦੇ ਆ ਕਿਤੇ ਹੋਰ ਕੋਈ ਕਰਦੇ ਹੁੰਦੇ ਆ ਬਹੁਤ ਵਿਖਾਵਾ ਹੈ ਪਰ ਪਰਮੇਸ਼ਰ ਇਹ ਭੇਖਾਂ ਲਵਾਸਾਂ ਤੋਂ ਰਹਿਤ ਹੈ ਉਹਦਾ ਕੋਈ ਐਸਾ ਭੇਖ ਨਹੀਂ ਕੋਈ ਐਸਾ ਲਵਾਸ ਨਹੀਂ ਜਿਹਦੇ ਵਿੱਚੋਂ ਫਸਿਆ ਹੋਵੇ ਵਿਖਾਵਿਆਂ ਤੋਂ ਰਹਿਤ ਫਿਰ ਅਲੱਖ ਲਖਣੇ ਤੋਂ ਰਹਿਤ ਗੁਰੂ ਤੋਂ ਬਗੈਰ ਉਹ ਨਹੀਂ ਜਾਣਿਆ ਜਾ ਸਕਦਾ ਗੁਰੂ ਉਹਨੂੰ ਜਣਾਉਂਦੇ ਆ ਵੀ ਉਹ ਇੱਕ ਹੈ ਉਹ ਸੱਤ ਹੈ ਉਹ ਨਾਮ ਸਾਰੇ ਪ੍ਰਸਿੱਧ ਹੈ ਉਹ ਕਰਤਾ ਹੈ ਉਹ ਪੁਰਖ ਹੈ ਉਹ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਉਹ ਅਜੂਨੀ ਹੈ ਇਸ ਗੁਰੂ ਜਣਾਉਂਦੇ ਹੈ ਫਿਰ ਅਭਿਆਸ ਕਰਵਾਈ ਕਰਾਵੇ ਉਹਨੂੰ ਸਾਖ ਯਾਦ ਵੀ ਕਰਵਾ ਦਿੰਦੇ ਆ ਗੁਰੂ ਕਿਰਪਾ ਕਰਕੇ ਉਹਨੇ ਗੁਰੂ ਤੋਂ ਬਗੈਰ ਲਖਣੇ ਤੋਂ ਰਹਿ ਜਨਮੇ ਤੋਂ ਰਹਿਤ ਹੈ ਨਾਸਾ ਨਾਸ ਤੋਂ ਰਹਿਤ ਪਰਮੇਸ਼ਰ
ਕੈਸੇ ਵਸਾਕਤ ਦਏ ਸੁਤ ਚਾਰ
ਉਸ ਸ਼ਿਵ ਕੀ ਕਲਿਆਣ ਸਰੂਪ ਵਾਹਿਗੁਰੂ ਨੇ ਆਪਣੀ ਸ਼ਕਤੀ ਨਾਲ ਆਪਣੀ ਮਾਇਆ ਨਾਲ ਆਪਣੀ ਤਾਕਤ ਨਾਲ ਸੁਰਤ ਚਾਰ ਦਇਕ ਹੈ ਅਰਥ ਵਾਸਤੇ ਕਹਿੰਦੇ ਜਿਹੜੇ ਚਾਰ ਵੇਦ ਆ ਉਹ ਕਹਿ ਦੇ ਕਰ ਦਿੱਤੇ ਬਣਾ ਦਿੱਤੇ ਯਾਨੀ ਇਹ ਕਹਿ ਤੇ ਦਏ ਦਾ ਸੰਬੰਧ ਆ ਪੂਜੀ ਅਰਥ ਸਮੇਂ ਸ਼ਿਵ ਸ਼ਗਤ ਸੁਰਤ ਚਾਰ ਕਹਿ ਦਏ ਜੋ ਸ਼ਿਵ ਕਲਿਆਣ ਸਰੂਪ ਨੇ ਜਾਣੀ ਵਾਹਿਗੁਰੂ ਨੇ ਆਪਣੀ ਸ਼ਕਤੀ ਦੁਆਰਾ ਜਾਂ ਮਾਇਆ ਦੁਆਰਾ ਚਾਰ ਵੇਦ ਉਸਨੇ ਕਰ ਦਿੱਤੇ ਬਣਾ ਦਿੱਤੇ
ਰਜੋ ਤਮ ਸਤ ਤਿਹੂ ਪੁਰ ਵਾਸਾ
ਉਸੇ ਨੇ ਆਪਣੀ ਸ਼ਕਤੀ ਦੁਆਰਾ ਰਜੋ ਗੁਣ ਨੂੰ ਹੋਂਦ ਵਿੱਚ ਲੈ ਆਂਦਾ ਤਮੋ ਗੁਣ ਰਚ ਦਿੱਤਾ ਸਤੋ ਗੁਣ ਲੈ ਆਂਦਾ ਤੇ ਤਿੰਨ ਪੁਰੀਆਂ ਬਣਾ ਦਿੱਤੀਆਂ ਫਿਰ ਤਿੰਨਾਂ ਗੁਣਾਂ ਦੇ ਵਿੱਚ ਵੀ ਉਹਨੇ ਵਾਸਾ ਕਰ ਲਿਆ ਤੇ ਤਿੰਨਾਂ ਪੁਰਾਂ ਦੇ ਵਿੱਚ ਵੀ ਉਹ ਵਾਸਾ ਕਰੇ ਤਿੰਨਾਂ ਲੋਕਾਂ ਵਿੱਚ ਵੀ ਵਸਦਾ ਵੀ ਹੈ ਉਹ ਪਰਮੇਸ਼ਰ
ਦਿਓਸ ਨਿਸਾ ਸਸ ਸੂਰ ਕਾ ਦੀਪ ਸੋ
ਇਸੇ ਤਰ੍ਹਾਂ ਦਿਨ ਤੇ ਜਿਹੜੇ ਰਾਤ ਹੈ ਇਹਨਾਂ ਦੇ ਜਿਹੜੇ ਦੀਵੇ ਹਨ ਉਹਨੇ ਸੂਰਜ ਤੇ ਚੰਦਰਾ ਬਣਾ ਦਿੱਤੇ ਹਨ
ਸ੍ਰੇਸ਼ਟ ਰਚੀ ਪੰਚ ਤੱਤ ਪ੍ਰਕਾਸ਼
ਸ੍ਰੇਸ਼ਟ ਰਸੀ ਪੰਜ ਤੱਤ ਪ੍ਰਕਾਸ਼ ਉਸੇ ਨੇ ਕਹਿੰਦੇ ਪੰਜਾਂ ਤੱਤਾਂ ਨੂੰ ਪ੍ਰਕਾਸ਼ ਕੇ ਪੰਜਾਂ ਤੱਤਾਂ ਨੂੰ ਪ੍ਰਗਟ ਕਰਕੇ ਫਿਰ ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਰਚ ਦਿੱਤੀ ਹੈ ਬਣਾ ਦਿੱਤੀ ਹੈ ਪੰਜ ਤਤ ਕੋ ਤਨ ਰਚਿਓ
ਬੈਰ ਵਢਾਏ ਲਰਾਏ ਸੁਰਾਸੁਰ
ਪਰਮੇਸ਼ੁਰ ਕੈਸਾ ਹੈ ਜਿਹੜੀ ਇਹ ਸ੍ਰਿਸ਼ਟੀ ਰਚੀ ਇਹਦੇ ਵਿੱਚ ਤਹਿਤ ਵੀ ਰਚ ਦਿੱਤੇ ਦੇਵ ਤੇ ਵੀ ਰਚ ਦਿੱਤੇ ਬਣਾ ਦਿੱਤੇ ਹੈ ਫਿਰ ਕਹਿੰਦੇ ਉਹ ਪਰਮੇਸ਼ੁਰ ਬੈਰ ਵਢਾਏ ਲੜਾਏ ਸਰ ਇਹਨਾਂ ਵਿੱਚ ਆਪੋ ਵਿੱਚ ਹੀ ਬੈਰ ਵਧਾ ਦਿੰਦਾ ਜੇ ਦੇਵਤੇ ਤਹਿਤ ਹੈ ਜੇ ਉਹਨਾਂ ਨੂੰ ਬੈਰ ਭਾਵ ਵਧਾ ਕੇ ਉਹਨਾਂ ਨੂੰ ਲੜਾ ਪੜਾ ਵੀ ਦਿੰਦਾ ਹੈ ਪਰਮੇਸ਼ੁਰ
ਆਪਹਿ ਦੇਖਤ ਬੈਠ ਤਮਾਸ਼ਾ
ਆਪ ਕਹਿੰਦੇ ਬਕਰਾ ਬੈਠ ਕੇ ਦੇਵਤਾ ਦੇਵਤਿਆਂ ਦੇ ਲੜਦਿਆਂ ਦਾ ਤਮਾਸ਼ਾ ਉਹ ਦੇਖਦਾ ਹੈ
ਦੋਹਰਾ ਕਿਰਪਾ ਸਿੰਧ ਤੁਮਰੀ ਕਿਰਪਾ ਜੋ
ਹੇ ਕਿਰਪਾ ਦੇ ਸਮੁੰਦਰ ਵਾਹਿਗੁਰੂ ਜੀ ਕਿਰਪਾ ਤੁਮਰੀ ਕਿਰਪਾ ਤੁਹਾਡੀ ਜਿਹੜੀ ਕੋਈ ਕਿਰਪਾ ਹੈ
ਜੋ ਕੱਛ ਮੋਹ ਪਰ ਹੋ
ਮਹਾਰਾਜ ਤੁਹਾਡੇ ਮਾਤਰ ਮੇਰੇ ਉੱਪਰ ਆਪ ਜੀ ਦੀ ਕਿਰਪਾ ਹੋ ਜਾਵੇ
ਰਚੋ ਚੰਡ ਕਾ ਕੀ ਕਥਾ
ਫਿਰ ਮਾਰੇ ਤੁਹਾਡੀ ਕਿਰਪਾ ਨਾਲ ਆ ਜਿਹੜੀ ਚੰਡੀ ਹੋਈ ਹੈ ਨਾ ਜਿਹਨੇ ਤਿੰਨਤਾ ਦਾ ਨਾਸ ਕੀਤਾ ਰਗਤਵੀਰ ਵਰਗੇ ਸਭ ਵਰਗਿਆਂ ਦਾ ਫਾਹਾ ਵਢਿਆ ਕਹਿੰਦੇ ਉਹਦੀ ਜਿਹੜੀ ਕਥਾ ਮੈਂ ਰਚਾਂ ਰਚ ਸਕਾਂਗਾ
ਬਾਣੀ ਸੁਭ ਸਭ ਹੋਏ
ਮੇਰੀ ਜਿਹੜੀ ਬਾਣੀ ਕੀ ਹੈ ਜਿਹੜੀ ਕਵਿਤਾ ਹੈ ਇਹ ਸਾਰੀ ਦੀ ਸਾਰੀ ਮਹਾਰਾਜ ਸੁਭ ਹੋਵੇ ਚੰਗੀ ਹੋਵੇ ਸੋਹਣੀ ਹੋਵੇ ਇਹ ਬਖਸ਼ਿਸ਼ ਕਰੋ ਜੀ ਆਪ ਜੀ
ਜੋਤ ਜਗਮਗੈ ਜਗਤ ਮੈਂ
ਇਸ ਪਰਮੇਸ਼ੁਰ ਦੀ ਇਸ ਸੰਸਾਰ ਦੇ ਵਿੱਚ ਜਿਹੜੀ ਜੋਤ ਹੈ ਜਗਮਗਾ ਰਹੀ ਹੈ ਚਿਰਮਲ ਚਿਰਮਲ ਕਰ ਰਹੀ ਹੈ
ਚੰਡ ਚਮੁੰਡ ਪ੍ਰਚੰਡ
ਜਿਸਦੀ ਜਿਹੜੀ ਜੋਤ ਹੈ ਕਹਿੰਦੇ ਚੰਡੀ ਰਾਹੀ ਜਿਹੜੇ ਚਮੁੰਡਾਲਿਕ ਤਿੱਖੇ ਆ ਉਹਨਾਂ ਨੂੰ ਪ੍ਰਚੰਡਣ ਵਾਲੀ ਹੈ ਹਾਂ ਜਿਹੜੇ ਚਮੁੰਡਾ ਦੇਵੀ ਹੈ ਬੜੀ ਤਿੱਖੇ ਤੇਜ ਪ੍ਰਤਾਪ ਵਾਲੀ ਉਹ ਦੁਰਗਾ ਦਾ ਨਾਂ ਹੀ ਚਮੁੰਡ ਜਾਂ ਚੰਡ ਹੈ ਚੰਡੀ ਹੈ ਕਿਉਂਕਿ ਉਹਨੇ ਚੰਡ ਦੈਂਤ ਨੂੰ ਮਾਰਿਆ ਸੀ ਚੰਡ ਮੁੰਡ ਨੂੰ ਮਾਰਿਆ ਜਿਸ ਕਰਕੇ ਉਹਦਾ ਨਾਂ ਚਮੁੰਡ ਪੈ ਗਿਆ ਜਾਂ ਚੰਡੀ ਪੈ ਗਿਆ ਹੈ
ਭੁਜ ਦੰਡਨ ਦੰਡਨ ਅਸੁਰ
ਆਜ ਦੀਆਂ ਬਾਹਾਂ ਡੰਡੇ ਸੋਟੇ ਵਰਗੀਆਂ ਡੰਡਾ ਦੈਂਤਾਂ ਨੂੰ ਕਹਿੰਦੇ ਡੰਡ ਦੇਣ ਵਾਲੀਆਂ ਹਨ
ਮੰਡਨ ਭੋਏ ਨਵ ਖੰਡ
ਖੰਡਾਂ ਨੂੰ ਦੀ ਜਿਹੜੀ ਭੋਏ ਕੀ ਧਰਤੀ ਨੂੰ ਸਜਾਉਣ ਵਾਲੀ ਹੈ
ਸਵੈਯਾ ਤਾਰਨ ਲੋਕ ਉਧਾਰਨ ਭੂਮੈ ਹੈ
ਇਹ ਪਰਮੇਸ਼ੁਰ ਲੋਕਾਂ ਨੂੰ ਉਤਾਰਨਾ ਧਰਤੀ ਦਾ ਉਧਾਰ ਕਰਨਾ ਦੁਸ਼ਟਾਂ ਦੈਂਤਾਂ
ਦੈਤ ਸੰਘਾਰਨ ਚੰਡ ਤੁਹੀ ਹੈ
ਦੈਂਤਾਂ ਨੂੰ ਮਾਰਨ ਵਾਲੀ ਮਹਾਰਾਜ ਚੰਡੀ ਵੀ ਤੁਹੀ ਆਈ ਹੈ ਇਹਨੂੰ ਪੈਦਾ ਕਰਨ ਵਾਲਾ ਹੈ
ਕਾਰਨ ਈਸ ਕਲਾ ਕਮਲਾ
ਇਸੇ ਤਰ੍ਹਾਂ ਸਾਰੇ ਸੰਸਾਰ ਦਾ ਕਾਰਨ ਰੂਪ ਜਿਹੜਾ ਈਸ਼ਰ ਵਿਸ਼ਨੂੰ ਹੈ ਉਹ ਵੀ ਤੁਹੀ ਹੈ ਤੇ ਉਸਦੀ ਜਿਹੜੀ ਕਲਾ ਕੀ ਸ਼ਕਤੀ ਉਹ ਕਮਲਾ ਲਕਸ਼ਮੀ ਉਹ ਵੀ ਤੁਹੀ ਹੈ
ਹਰ ਅਦਰ ਸੁਤਾ ਜਹ ਦੇਖੋ ਉਹੀ ਹੈ
ਹਰ ਨਾ ਸ਼ਿਵ ਜੀ ਦਾ ਸ਼ਿਵ ਰੂਪ ਵੀ ਤੁਹੀ ਹੈ ਸ਼ਿਵ ਜੀ ਦੀ ਜਿਹੜੀ ਕਲਾ ਹੈ ਉਹ ਘਰ ਵਾਲੀ ਅਦਰ ਸੁਤਾ ਪਾਰਵਤੀ ਹੈ ਜਿੱਥੇ ਦੇਖੇ ਉੱਥੇ ਤੁਹੀ ਉਹ ਹੈਗਾ ਹੈ
ਤਾਮਸਤਾ ਮਮਤਾ ਨਮਤਾ
ਇਸੇ ਤਰ੍ਹਾਂ ਜਿਹੜੀ ਤਮੋ ਗੁਣ ਵਾਲੀ ਕਵਿਤਾ ਹੈ ਤੇ ਮਮਤਾ ਰਜੋ ਗੁਣ ਵਾਲੀ ਕਵਿਤਾ ਹੈ ਨਮਤਾ ਜੋ ਸਤੋ ਗੁਣ ਵਾਲੀ ਕਵਿਤਾ ਹੈ
ਕਵਿਤਾ ਕਵਕੇ ਮਨ ਮਦ ਗੁਹੀ ਹੈ
ਇਹ ਕਵੀ ਦੇ ਮਨ ਦੇ ਵਿੱਚ ਤੁਸੀਂ ਮਹਾਰਾਜ ਜਿਹੜੀ ਰਜੋ ਗੁਣ ਤਮੋ ਗੁਣ ਵਾਲੀ ਜਿਹੜੀ ਕਸਾ ਹੈ ਗੁਹੀ ਕੀ ਗੁੰਦਨਾ ਕੀਤੀ ਹੈ ਅਸੀਂ ਇਹ ਮਨ ਦੇ ਵਿੱਚ ਜੋੜੀ ਹੈ ਲਿਆਂਦੀ ਹੈ ਵਸਾਈ ਹੈ
ਨੋ ਹੈ ਕੰਚਨ ਲੋਹ ਜਗਤਰ ਮੈਂ
ਪਰਮੇਸ਼ੁਰ ਤੁਸੀਂ ਸੰਸਾਰ ਦੇ ਵਿੱਚ ਜਿਹੜਾ ਲੋਹੇ ਵਰਗਾ ਸੀ ਨਾ ਨਿਕੰਮਾ ਪਾਪਾ ਰੂਪੀ ਜਗਾਲ ਦਾ ਵਿਕਾਰਾਂ ਰੂਪੀ ਜਗਾਲ ਦਾ ਖਾਧਿਆ ਪਿਆ ਹੋਇਆ ਜੀਵ ਸੀ ਉਹਨੂੰ ਸੋਨੇ ਵਰਗਾ ਕਰਤਾ ਸੋਹਣੇ ਕੀਮਤੀ ਜੀਵਨ ਵਾਲਾ ਬਣਾ ਦਿੱਤਾ ਹੈ।
ਪਾਰਸ ਮੂਰਤ ਜਾਹੇ ਸੁਹੀ ਹੈ,
ਆਪ ਜੀ ਦੀ ਪਾਰਸ ਦੀ ਭੱਟੀ ਵਰਗੀ ਜਿਹੜੀ ਮੂਰਤੀ ਹੈ ਸ਼ਕਲ ਸੂਰਤ ਛੋਈ ਹੈ ਉਹ ਸੰਸਾਰ ਦੇ ਵਿਚ ਭਾਵੇਂ ਲੋਹੇ ਵਰਗਾ ਸੀ, ਨਿਕੰਮਾ ਸੀ, ਪਾਪਾਂ ਨਾਲ ਜਗਾਲ ਖਾਧਾ ਸੀ, ਉਹਨੂੰ ਸੋਨੇ ਵਰਗਾ ਬਣਾ ਦਿੱਤਾ ਆਪ ਜੀ ਨੇ।
ਦੋਹਰਾ ਪ੍ਰਮੁਦ ਕਰਨ ਸਭ ਭੈ ਹਰਨ,
ਆ ਜੋ ਪ੍ਰਸੰਨ ਕਰਨ ਵਾਲੀ ਹੈ ਤੇ ਸਾਰੇ ਦੇਵਤਿਆਂ ਦੇ ਭੈ ਨੂੰ ਨਾਸ ਕਰਨ ਵਾਲੀ ਹੈ।
ਨਾਮ ਚੰਡਕਾ ਜਾਸ,
ਦੁਰਗਾ ਦਾ ਨਾਮ ਇਹ ਕਹਿੰਦੇ ਚੰਡੀ ਕਰਕੇ ਵੀ ਪ੍ਰਸਿੱਧ ਹੈ।
ਰਚੋ ਚਰਿੱਤਰ ਬਚਿੱਤਰ ਤੋਰ,
ਮਹਾਰਾਜ ਕਹਿੰਦੇ ਹੇ ਪਰਮੇਸ਼ਰ ਉਸਦੇ ਜਿਹੜੇ ਜੀਵਨ ਚਰਿੱਤਰ ਬੜੇ ਵਿਚਿੱਤਰ ਕੀ ਅਚਰਜ ਹੈ ਅਨੋਖੇ ਤਰ੍ਹਾਂ ਦੇ ਹੈ ਉਹ ਮੈਂ ਰਚਾਂਗਾ।
ਕਰੋ ਸੁਬੁੱਧ ਪ੍ਰਕਾਸ਼,
ਅਰਸ ਵਾਸਤੇ ਜਿਹੜਾ ਧੋ ਸ਼ਬਦ ਹੈ ਅੱਗੇ ਲਾਲ ਨਾ ਧੋ, ਕਰੋ ਸੁਬੁੱਧ ਪ੍ਰਕਾਸ਼ ਜੇ ਤੁਸੀਂ ਮਾਰਾ ਸ੍ਰੇਸ਼ਟ ਬੁੱਧੀ ਦਾ ਪ੍ਰਕਾਸ਼ ਕਰਦੇ ਹੋ, ਜੋ ਬੁੱਧੀ ਅੰਦਰ ਪ੍ਰਕਾਸ਼ ਕਰਦੇ ਹੋ ਤੋ ਤੁਸੀਂ ਫੇਰ ਮੈਂ ਚੰਡੀ ਦੇ ਜਿਹੜੇ ਅਨੋਖੇ ਚਰਿੱਤਰ ਜੀਵਨ ਚਰਿੱਤਰ ਉਹਨਾਂ ਨੂੰ ਮੈਂ ਰਚ ਸਕਾਂਗਾ।
ਪੁਨਹਾ ਆਇਸ ਅਬ ਜੋ ਹੋਏ,
ਹਾਂ ਪੁਨਹਾ ਛੰਦ ਦਾ ਨਾਮ ਹੈ, ਆਇਸ ਅਬ ਜੋ ਹੋਏ ਹੇ ਪਰਮੇਸ਼ਰ ਜੀ ਹੁਣ ਆਪ ਜੀ ਦੀ ਆਗਿਆ ਅਜਾਜਤ ਹੋ ਜਾਵੇ।
ਗ੍ਰੰਥ ਤੋਂ ਮੈਂ ਰਚਾਉ,
ਮਹਾਰਾਜ ਇਹ ਜਿਹੜਾ ਸੋਹਣਾ ਗ੍ਰੰਥ ਹੈ ਮੈਂ ਰਚਾ ਰਚ ਸਕਾਂਗਾ।
ਰਤਨ ਪ੍ਰਮੁੱਦ ਕਰ ਬਚਨ,
ਇਸ ਤਰ੍ਹਾਂ ਜਿਹੜੇ ਬਚਨ ਕਹਿੰਦੇ ਪ੍ਰਮੁੱਦ ਕੀ ਪ੍ਰਸੰਨ ਕਰਨ ਵਾਲੇ ਰਤਨ ਵਰਗੇ ਕੀਮਤੀ ਹਨ।
ਚੀਨਤਾ ਮੈਂ ਗਚੋ,
ਚੰਗੀ ਤਰ੍ਹਾਂ ਜਾਣ ਕੇ ਵੇਖ ਕੇ ਉਹਨਾਂ ਬੱਚਿਆਂ ਨੂੰ ਰਤਨਾ ਮੈਂ ਜਰਤ ਕਰਾਂਗਾ। ਇਸ ਕਥਾ ਵਿਚ
ਭਾਖਾ ਸੁਭ ਸਭ ਕਰ ਹੋ,
ਇਸੇ ਤਰ੍ਹਾਂ ਇਹ ਜਿਹੜੀ ਭਾਖਾ ਬੋਲੀ ਹੈ ਇਹ ਸੋਹਣੀ ਮੈਂ ਚੰਗੀ ਸਾਰੀ ਕਰਾਂਗਾ, ਸੋਹਣੀ ਸਰਲ ਭਾਖਾ ਵਿਚ ਮੈਂ ਬਣਾਵਾਂਗਾ।
ਧਰਹੋ ਕ੍ਰਿਤ ਮੈਂ,
ਇਹ ਜਿਹੜੀ ਹੈ ਕਹਿੰਦੇ ਬੋਲੀ ਹੈ ਸਾਰੀ ਕ੍ਰਿਤ ਕੀ ਹੈ ਕਾਵ ਵਿਚ ਰੱਖਾਂਗਾ, ਭਾਵ ਜਿਹੜੀ ਕੋਈ ਕਥਾ ਹੈ ਸਾਰੀ ਮੈਂ ਕਵਿਤਾ ਵਿਚ ਹੀ ਰੱਖਾਂਗਾ, ਕਵਿਤਾ ਵਿਚ ਰਚਾਂਗਾ।
ਅਦਭੁਤ ਕਥਾ ਅਪਾਰ,
ਕਿਉਂਕਿ ਜਿਹੜੀ ਇਹ ਕਥਾ ਹੈ ਬੜੀ ਚਾਰੀ ਤੇ ਅਪਾਰ ਹੀ ਹੈ, ਬੇਅੰਤ ਸੋਹਣੀ।
ਸਮਝ ਕਰ ਚਿੱਤ ਮੈਂ,
ਚਿੱਤ ਵੀ ਇਸ ਨੂੰ ਸਮਝ ਕੇ, ਹਿਰਦੇ ਵੀ ਸਮਝ ਕੇ,
ਸਵੈਯਾ ਤ੍ਰਾਸ ਕੁਟੰਬ ਕੇ ਹੋਏ ਕੈ ਉਦਾਸ,
ਇਸ ਤਰ੍ਹਾਂ ਜਾਣੀਏ ਮਾਰਕੰਡੇ ਵਿਚ ਪ੍ਰਾਣ ਵਿਚ ਤੇ ਸ੍ਰੀਮਦ ਭਾਗਵਤ ਪ੍ਰਾਣ ਵਿਚ ਪ੍ਰਸੰਗ ਆਉਂਦਾ ਵੀ ਇਕ ਸਰਥ ਨਾਮ ਦਾ ਰਾਜਾ ਸੀ, ਉਸ ਸਰਥ ਰਾਜੇ ਨੂੰ ਬੈਰੀਆਂ ਨੇ ਬਹੁਤ ਸਤਾਇਆ, ਬਹੁਤ ਤੰਗ ਕੀਤਾ, ਉਹ ਵਿਚਾਰਾ ਬੈਰੀਆਂ ਦਾ ਸਤਾਇਆ ਹੋਇਆ ਜਿਹੜਾ ਸਰਥ ਨਾਮੇ ਰਾਜਾ ਸੀ ਉਹ ਨਿਕਲ ਕੇ ਜੰਗਲ ਵਿਚ ਚਲਿਆ ਗਿਆ ਤੇ ਉੱਥੇ ਹੀ ਇਕ ਸਮਾਧੀ ਨਾਮ ਦਾ ਜਿਹੜਾ ਪੁਰਸ਼ ਹੈ ਇਹ ਆਪਣੇ ਘਰਵਾਲੀ ਤੇ ਪੁੱਤਰ ਧੀਆਂ ਦਾ ਸਤਾਇਆ ਹੋਇਆ ਸੀ, ਤੰਗ ਕੀਤਾ, ਇਹ ਵੀ ਉੱਥੇ ਚਲਿਆ ਗਿਆ। ਦੋਹਾਂ ਦੀ ਆਪੋ ਵਿਚ ਹੀ ਕਿਉਂਕਿ ਦੋਵੇਂ ਇਕੋ ਜਿਹੇ ਦੁਖੀ ਸੀ, ਦੁੱਖ ਕਰਕੇ ਉਹ ਬੈਰੀਆਂ ਦਾ ਸਤਾਇਆ ਹੋਇਆ ਸੀ, ਇਹ ਘਰਵਾਲੀ ਤੇ ਪੁੱਤਰ ਧੀਆਂ ਦਾ ਸਤਾਇਆ ਹੋਇਆ ਦੁਖੀ ਕੀਤਾ ਸੀ, ਤੇ ਆਪੋ ਵਿਚ ਹੀ ਦੋਹਾਂ ਦਾ ਮੇਲ ਜੋਲ ਹੋ ਗਿਆ, ਦੋਵੇਂ ਇਕੱਠੇ ਰਹਿਣ ਲੱਗ ਪਏ। ਇਸ ਤਰ੍ਹਾਂ ਭਾਵੇਂ ਇਹਨਾਂ ਦੇ ਨੂੰ ਗਿਆਨ ਵੀ ਹੈ ਸਭ ਤਰ੍ਹਾਂ ਦਾ, ਵੀ ਰਾਜੇ ਨੂੰ ਵੀ ਗਿਆਨ ਹੈ ਵੀ ਜਿਹੜਾ ਇਹ ਧਨ ਪਦਾਰਥ ਹੈ ਪੁੱਤਰ ਜੋ ਕੋਈ ਖਜ਼ਾਨੇ ਇੱਕ ਦਿਨ ਮੈਂ ਨਹੀਂ ਛੱਡਣੇ ਹੀ ਸੀ, ਜਦੋਂ ਮਰਦਾ ਉਦੋਂ ਛੱਡਣੇ ਹੀ ਪੈਣੇ ਸੀ, ਪਰ ਫੇਰ ਵੀ ਉਹ ਅੰਦਰਾਂ ਨਹੀਂ ਜਾਂਦੀ ਉਹਨਾਂ ਦੀ ਮੇਰ ਤੇ ਵੀ ਇਹ ਮੇਰੇ ਸੀ ਖਜ਼ਾਨੇ ਇਹ ਕੋਈ ਹੋਰ ਬੈਰੀ ਲੈ ਬੈਠੇ ਇਹ ਜਿਹੜਾ ਦੂਜਾ ਸਮਾਧੀ ਨਾਮ ਦਾ ਵੈਸ਼ਾਂ ਦੀ ਕੁਲ ਵਿੱਚੋਂ ਸੀ ਇਹ ਪੁਰਸ਼ ਘਰਵਾਲੀ ਤੇ ਪੁੱਤਰ ਧੀਆਂ ਦਾ ਸਤਾਇਆ ਹੋਇਆ ਸੀ ਇਹ ਵੀ ਮੇਰ ਤੇ ਵਿੱਚ ਫਸਿਆ ਹੋਇਆ ਸੀ ਇਹ ਵੀ ਕਹਿੰਦਾ ਸੀ ਵੇਖੋ ਇਹ ਮੇਰੇ ਸੀ ਤੇ ਮੇਰੇ ਐ ਹੁਣ ਮੇਰੇ ਨਾਲ ਐ ਕਰਨ ਲੱਗੇ ਪਏ ਇਹਨਾਂ ਨੂੰ ਮੈਂ ਪਾਲਿਆ ਪੋਸਿਆ ਵੱਡਿਆ ਕੀਤਾ ਸੀ ਕੱਟ ਕਮਾ ਕੇ ਲਿਆ ਕੇ ਸਭ ਕੁਛ ਇਹਨਾਂ ਦੇ ਪੱਲੇ ਪਾਇਆ ਸੀ ਉਹ ਮੇਰੇ ਪੈਰੀ ਕਰਕੇ ਮੈਨੂੰ ਘਰੋਂ ਕੱਢਤਾ ਮੇਰਾ ਸਾਰਾ ਕੁਛ ਬਣਾਇਆ ਸੀ ਇਹੋ ਜਿਹੇ ਨਿਕਲੇ ਇਸ ਤਰ੍ਹਾਂ ਉਹ ਰਾਜਾ ਵੀ ਸੋਚਦਾ ਰਹਿੰਦਾ ਇਹ ਵੀ ਦੂਜਾ ਵੀ ਨਾਲ ਦਾ ਸਾਥੀ ਸੋਚਦਾ ਰਹਿੰਦਾ ਵੀ ਇਹ ਕਿਉਂ ਕਿਉਂ ਹੋਇਆ ਹੈ ਉਹ ਗਿਆਨ ਆ ਵੀ ਇਹਨਾਂ ਨੂੰ ਮੈਂ ਛੱਡ ਕੇ ਜਾਣਾ ਹੈ ਇੱਕ ਦਿਨ ਪੁੱਤਰਾਂ ਧੀਆਂ ਨੂੰ ਘਰਵਾਲੀ ਨੇ ਵੀ ਇਹਨੇ ਸਾਥ ਤਾਂ ਜਾਣਾ ਨੀ ਸਭ ਨੇ ਜਿੱਤਰਾ ਤੱਤਰ ਗਛਰੀ ਕਹੀ ਦੇਣਾ ਡੱਕੇ ਤੋੜ ਹੀ ਦੇਣੇ ਤਿਰਕੇ ਦੋਣੇ ਪਰ ਫੇਰ ਵੀ ਉਹ ਇੱਧਰ ਨੂੰ ਵਾਰ ਵਾਰ ਇਹ ਦੋਹਾਂ ਦਾ ਮਨ ਜਾ ਆਉਂਦਾ ਹੈ ਇਸ ਕਰਕੇ ਉਹ ਜਿਹੜੀ ਪੁਰਾਣਾ ਵੀ ਥੋੜੀ ਜਿਹੀ ਕਥਾ ਹੈ ਖੋਲ ਕੇ ਲਿਖੀ ਉਹਨੂੰ ਇੱਥੇ ਸੰਖੇਪਤ ਨਾਲ ਮਹਾਰਾਜ ਕਹਿ ਰਹੇ ਹੈ ਤਲਾਸ ਕੁਟੰਬ ਕੇ ਹੋਏ ਉਦਾਸ ਕਹਿੰਦੇ ਜਿਹੜਾ ਸਰਸ ਨਾਮ ਦਾ ਰਾਜਾ ਸੀ ਕਹਿੰਦੇ ਬੈਰੀਆਂ ਤੋਂ ਡਰਦਾ ਹੋਇਆ ਤੇ ਪਰਿਵਾਰ ਵੱਲੋਂ ਵੀ ਉਪਰਾਮ ਜਾ ਹੋ ਕੇ ਉਦਾਸ ਹੋ ਕੇ
ਵਾਸ ਕੋ ਤਿਆਗ ਬਸਿਓ ਬਨ ਰਾਏ
ਕਹਿੰਦੇ ਵਿਚਾਰਾ ਸਰਸ ਰਾਜਾ ਬੈਰੀਆਂ ਦਾ ਸਤਾਇਆ ਪਰਿਵਾਰ ਵੱਲੋਂ ਉਪਰਾਮ ਹੋਇਆ ਆਪਣਾ ਘਰਬਾਰ ਛੱਡ ਕੇ ਮਹਿਲ ਮਾਲੀਆਂ ਛੱਡ ਕੇ ਜੰਗਲ ਵਿੱਚ ਜਾ ਰਿਹਾ ਵੱਡੇ ਬਨ ਰਾਈ ਵੱਡੇ ਰਾਜਾ ਵੱਡੇ ਜੰਗਲ ਵਿੱਚ ਜਾ ਸੰਘਣੇ ਜੰਗਲ ਵਿੱਚ ਜਾ ਵਸਿਆ
ਨਾਮ ਸੁਰਥ ਮੁਨੀਸ਼ਰ ਵੇਖ
ਰਾਜੇ ਦਾ ਨਾਮ ਸੀ ਕਹਿੰਦੇ ਸੁਰਥ ਤੇ ਉਹਨੇ ਕਹਿੰਦੇ ਜੰਗਲ ਵਿੱਚ ਜਾ ਕੇ ਜਿਵੇਂ ਮੁਨੀਆਂ ਦਾ ਕੋਈ ਈਸ਼ਰ ਹੋਵੇ ਵੱਡਾ ਮੁਨੀ ਹੋਵੇ ਇਹੋ ਜਿਹਾ ਲਵਾਸ ਜਾ ਪਹਿਨ ਲਿਆ
ਸਮੇਤ ਸਮਾਧ ਸਮਾਧ ਲਗਾਈ
ਇਸੇ ਤਰ੍ਹਾਂ ਇੱਕ ਸਮਾਧੀ ਨਾਮ ਦਾ ਕਹਿੰਦੇ ਪੁਰਸ਼ੀ ਵੈਸ਼ਾਂ ਵਿੱਚੋਂ ਤੇ ਜਿਹੜਾ ਸਮਾਧ ਕੀ ਸਮਦਮ ਗੁਣਾ ਵਾਲਾ ਸੀ ਇਹ ਕਹਿੰਦੇ ਆਪੋ ਵਿੱਚ ਹੀ ਦੋਹੇ ਕਹਿੰਦੇ ਲੱਗ ਗਏ ਆਪੋ ਵਿੱਚ ਹੀ ਦੋਵੇਂ ਜੁੜ ਗਏ ਆਪੋ ਵਿੱਚ ਹੀ ਦੋਵੇਂ ਮਿਲ ਗਏ
ਚੰਡ ਅਖੰਡ ਖੰਡੇ ਕਰ ਕੋਪ
ਇਸੇ ਤਰ੍ਹਾਂ ਸਮਾਧ ਲਗਾਈ ਵੀ ਦੋਹਾਂ ਨੇ ਆਪ ਇੱਕ ਸਮਾਧੀ ਜਿਹੜਾ ਹੈ ਤੇ ਜਿਹੜਾ ਸਰਤਮੁਰੀ ਇਹਨਾਂ ਨੇ ਸਮਾਧੀ ਲਾ ਗਈ ਦੋਵੇਂ ਇਕੱਠੇ ਹੋ ਕੇ ਰੱਬ ਰੱਬ ਕਰਨ ਲੱਗ ਪਏ ਇੱਕ ਦਿਨ ਕਹਿੰਦੇ ਜਿਹੜਾ ਸਰਥ ਰਾਜਾ ਹੈ ਜਿਹੜਾ ਇਹਦਾ ਨਾਲ ਦਾ ਸਾਥੀ ਆਇਆ ਉਹ ਪਰਿਵਾਰ ਦਾ ਸਤਾਇਆ ਹੋਇਆ ਸਮਾਧੀ ਉਹ ਆਪੋ ਵਿੱਚ ਹੀ ਵਿਚਾਰ ਕਰਨ ਲੱਗੀ ਹਨ ਜਿਹੜੀ ਚੰਡੀ ਹੈ ਜਿਹਨੂੰ ਕੋਈ ਖੰਡ ਨਹੀਂ ਟੋਟੇ ਟੋਟੇ ਨਹੀਂ ਕਰ ਸਕਦਾ ਉਹਨੇ ਜਿਹੜੇ ਬੜੇ ਬੜੇ ਦੈਂਤ ਹੈ ਉਹਨਾਂ ਨੂੰ ਕਹਿੰਦੇ ਟੋਟੇ ਕਰ ਦਿੱਤਾ ਹੈ ਚੰਡ ਅਖੰਡ ਖੰਡੇ ਕਰਕੋ ਜਿਹੜੀ ਚੰਡੀ ਹੈ ਨਹੀਂ ਛੰਡੇ ਜਾਣ ਵਾਲੇ ਸੀ ਨਾ ਟੁੱਟੇ ਟੁੱਟੇ ਕਰਦਾ ਕ੍ਰੋਧ ਨਾਲ
ਭਈ ਸੁਰ ਰੱਛਣ ਕੋ ਸਮਹਾਈ
ਦੇਵਤਿਆਂ ਦੀ ਰੱਖਿਆ ਕਰਨ ਵਾਲੀ ਕਹਿੰਦੇ ਉਹ ਦੰਤਾਂ ਦੇ ਸਾਹਮਣੇ ਭਲਾ ਕਿਵੇਂ ਹੋ ਗਈ ਉਹ ਕੀ ਸ਼ਕਤੀ ਸੀ
ਬੂਜਹ ਜਾਏ ਤਿਨੈ ਤੁਮ ਸਾਧ
ਹਾਂ ਇੱਕ ਸਾਧੂ ਕਹਿੰਦੇ ਮੇਧਾ ਵੀ ਰਹਿੰਦਾ ਸੀ ਮੇਧਾ ਸੀ ਮੇਧਾ ਵੀ ਮੁਨੀ ਰਹਿੰਦਾ ਸੀ ਉਸੇ ਜੰਗਲ ਵਿੱਚ ਉਹਨੂੰ ਜਾ ਕੇ ਜਿਹੜਾ ਸਰਥ ਰਾਜ ਹੈ ਉਸਨੇ ਬੁਝੋ ਜਾ ਕੇ ਪੁੱਛਿਆ ਹੈ
ਅਗਾਧ ਕਥਾ ਇਹ ਭਾਂਤ ਸੁਣਾਈ
ਅਗਾਧ ਕਥਾ
ਕਿਹ ਭਾਂਤ ਸੁਣਾਈ
ਅਗਾਧ ਕਥਾ ਹੈ ਨਾ ਚੰਡੀ ਦੀ ਜਿਸਨੇ ਦੈਂਤਾਂ ਨੂੰ ਮਾਰਿਆ ਉਹ ਕਿਸ ਤਰ੍ਹਾਂ ਦੀ ਸੀ ਉਹ ਸੁਣਾਈ ਕਿ ਮੈਨੂੰ ਸੁਣਾਉਣਾ ਕਰੋ ਜੀ ਤੁਸੀਂ ਕਹੀ ਠੀਕ
तोटक छंद मुनि सरोवाच हर सोए रहै सज सैन
गाद कथा ए पाठ सुनाई इथे अगे आई ए इधर कीता ए पाठ शुद्ध है इधर की है केह उस स्वरूप दे लेखनी पहला अर्थ किस तरह दी उसी उदी कथा मेनू सुनाइए या यही अगार कथा है कहते इस तरह ने सुनाना की जे एह हो इस तरह ने सुनाना की फार कथा ना ओरी कथा मेनू सुनाना करिए जी।
तोटक छंद मुनि सरोवाच हर सोए रहै सज सैन तहा।
जेड़ा ये मेधावी मुनि है मुनिया का ईश्वर ने पाठ की कहा कथन किया कि हे सरथ राजे हे दूसरे संभव जी नाम दे पुरुष हर सोए रहे सज सैन तहा। कहते हरी भगवान महापरलों के समय जेड़े भगवान विष्णु है वो कहते जाके समुद्र दे जाके कहते इस तरह से जाते सैन कर रहे सी
जल जाल कराल विशाल जहा
कहते हर पासे भयानक जाल समूह बहुता जली जल सी और जिथे सत समुंदर महापरलों समय कट्ठे हो गए सी उसे कहने वो जाके विराज पे जोग निंद्रा विच आराम कर लग पे
भयो नाभ सरोज ते विश्व करता।
हे सरथ राजा हे समाधि नाम दे पुरुष जो भगवान विष्णु जी कहते हो जिथे ये जल जाली जल है सत समुद्रा का कट्ठा होया उत्थे सुते हुए सी उत्थे बराजिया होया जोग निंद्रा विच पयो नाभ सरोज ते विश करता दे नाभी कवल उन्होंने नीर कवल तो जरा संसार का कृप ब्रह्मा पैदा होया धुनी विचो कवल विचा
श्रुत मैलत दैत रचे जुगता।
फिर कवल ते बैठा है ब्रह्मा इसरा होया ते उसे भगवान ने कहने अपने श्रुत किए कन्ना दे विचों कहने महल महल कढ़ी ते ओ महल दे नाल कहने दो जगे दैत है बना लते
मद कैट बनाम तरे तिन के।
सरस राजा कन तो मैल जी कढ़ के जो दो दैत रच दिते ना उसने फिर उन्हां दे दोहां दे नायक का नाम मधु दैत दूजे का नाम कहते कैट दैत रख दिता।
अत दीर्घ देह पए जिनके
दो दैता ने कहते जेरे शरीर है बहुत बड़े बड़े हो गए आकाश नू जा सिर लगे
तिन देख लुकेश डरियो ही मैं।
वे सरस राजा ए मेधावी मुनि कथा सुना कहते उन्हां नू देख के जरा लुकेश लोकां दा इस ब्रह्म है हृदय विच बड़ा डर गया।
जग मात को ध्यान धरयो जी मैं
कहने जड़ी संसार दी माता है जोग निंद्रा है जिदे विच भगवान जी कहते सैन कर रहे बजाजे हुए सी कहते ब्रह्मा ने अपने जी विच जोग निंद्रा दा ध्यान कीता है ध्यान धरिया है।
दोहरा छुट्टी छुट्टी चंड जागे ब्रह्म
जड़ी है परमेश्वर की माया है ना भगवान की माया ओरी उसति की गलत जी है वो जो जोग निंद्रा जो भगवान कहने महापुरलों समय उभराज जाता है सोना जरा कहते जोग नंदरा विच सुते हुए माया विच लीन होके बराज गए वे छुट्टी चंड जागे ब्रह्म ਜਦੋਂ ਕਹਿੰਦੇ ਇਸ ਤਰ੍ਹਾਂ ਬ੍ਰਹਮਾ ਨੇ ਉਸਤਰੀ ਕੀਤੀ ਨਾ ਜੋਗ ਨਿੰਦਰਾ ਦੀ ਤੇ ਫਿਰ ਛੁੱਟੀ ਚੰਡ ਜਾਗੇ ਬ੍ਰਹਮ ਜੋਗ ਨਿੰਦਰਾ ਤੋਂ ਕਹਿੰਦੇ ਸਮਾਧੀ ਖੁੱਲ ਗਈ ਤੇ ਬ੍ਰਹਮ ਕੀ ਵਿਸ਼ਨੂੰ ਜੀ ਜਾਗ ਪਏ ਵਿਸ਼ਨੂੰ ਜੀ ਸਾਵਧਾਨ ਹੋ ਗਏ
ਕਰਿਓ ਜੁੱਧ ਕੋ ਸਾਥ
ਫਿਰ ਜਿਹੜੇ ਦੋਵੇਂ ਤੈ ਤੈਨਾ ਮਧੂ ਕੈਟ ਇਹਨਾਂ ਨੂੰ ਮਾਰਨ ਵਾਸਤੇ ਕਹਿੰਦੇ ਜੰਗਤ ਦਾ ਜਿਹੜਾ ਸਾਜੋ ਸਮਾਨ ਢੰਗ ਤਰੀਕਾ ਉਹਨਾਂ ਨੇ ਕੀਤਾ
ਦੈਤ ਸਭ ਘੱਟ ਜਾਹੇ ਜਾਓ
ਇਸ ਤਰ੍ਹਾਂ ਇਹ ਸਾਰੇ ਜਿਹੜੇ ਦੈਨ ਦੂਰ ਜੇ ਘੱਟ ਜਾਣ ਮਰ ਮੁੱਕ ਜਾਣ
ਵੱਡਾ ਦੇਵਤਨ ਰਾਜ
ਦੇਵਤਿਆਂ ਦਾ ਜਿਹੜਾ ਰਾਜ ਪਾਗਾ ਵੱਧ ਫੁੱਲ ਜਾਵੇ ਉਹ ਜੰਗ ਯੋਧਾ ਸਾਜੋ ਜੋ ਸਮਾਨ ਦਾ ਤਿਆਰ ਕੀਤਾ ਹੈ ਭਗਵਾਨ ਨੇ
ਸਵੈਯਾ ਜੁੱਧ ਕਰਿਓ ਤਿੰਨ ਸੋ ਭਗਵੰਤ
ਮੇਧਾਵੀ ਮੁਨੀ ਇਸਰਥ ਰਾਜੇ ਨੂੰ ਦੱਸ ਰਿਹਾ ਪ੍ਰਸੰਗ ਜਿਹੜੇ ਮਧੂ ਤੇ ਦੈਤ ਕੈਟੋ ਦੋਵੇਂ ਦੰਤ ਸੀ ਕਹਿੰਦੇ ਉਹਨਾਂ ਦੇ ਨਾਲ ਕਹਿੰਦੇ ਜਿਹੜਾ ਜੰਗ ਯੁੱਧ ਹੈ ਭਗਵਾਨ ਨੇ ਸ਼ੁਰੂ ਕਰ ਦਿੱਤਾ ਹੈ
ਨਾ ਮਾਰ ਸਕੈ ਅਤ ਦੈਤ ਬਲੀ ਹੈ
ਦੈਤ ਬੜੇ ਬਲੀ ਹੈ ਇਹਨਾਂ ਨੂੰ ਭਗਵਾਨ ਮਾਰ ਹੀ ਨਹੀਂ ਸਕਿਆ ਹੈ ਤੇ ਇੱਧਰ ਭਗਵਾਨ ਵੀ ਬਲੀ ਹੈ ਇਹਨਾਂ ਨੂੰ ਦੈਤ ਨਹੀਂ ਮਾਰ ਸਕੇ ਹਨ
ਸਾਲ ਭਏ ਤਿੰਨ ਪੰਜ ਹਜ਼ਾਰ
ਕਹਿੰਦੇ ਕਦੇ ਉਹ ਜਿਹੜਾ ਮਧੂ ਦੈਤ ਉਹ ਆ ਕੇ ਕੁਲਸਨ ਮੁਖੀ ਨਾਲ ਲੜ ਪੈਂਦਾ ਭਗਵਾਨ ਨਾਲ ਕਿਤੇ ਕੈਟ ਵਧਾ ਸਾਲ ਹੁੰਦਾ ਉਹਦਾ ਘੋਲ ਸ਼ੁਰੂ ਹੋ ਜਾਂਦਾ ਕਹਿੰਦੇ ਇੱਕ ਸਾਲ ਨੀ ਦੋ ਸਾਲ ਨੀ ਘੋਲ ਕਰਦਿਆਂ ਹੋਏ ਕਹਿੰਦੇ ਆਪੋ ਵਿੱਚ ਹੀ ਘੋਲ ਕਰਦਿਆਂ ਲੜਦਿਆਂ ਫਿਰਦਿਆਂ ਕਹਿੰਦੇ ਪੰਜ ਹਜ਼ਾਰ ਸਾਲ ਹੋ ਗਏ
ਦੁਹਲਰ ਤੇ ਨਹ ਬਾਹ ਟਲੀ ਹੈ
ਦੋਹੇ ਕਹਿੰਦੇ ਲੜਦੇ ਰਹੇ ਭਗਵਾਨ ਨਾਲ ਕਹਿੰਦੇ ਇਹਨਾਂ ਦੀਆਂ ਬਾਹਾਂ ਕਹਿੰਦੇ ਟਲੀ ਕੀ ਹੈ ਥੱਕੀਆਂ ਨਹੀਂ
ਦੈਤ ਨਰੀਜ ਕਹਿਓ ਵਰ ਮੰਗ
ਉਹ ਭਾਗਵਤ ਪ੍ਰਾਣ ਦੇ ਵਿੱਚ ਫਿਰ ਇਹ ਥੋੜਾ ਜਿਹਾ ਖੋਲ ਕੇ ਲਿਖਿਆ ਮਾਰਕੰਡੇ ਵਿੱਚ ਵੀ ਜਦੋਂ ਦੇਖਿਆ ਵੀ ਇਹ ਤਾਂ ਹਟਦੇ ਨਹੀਂ ਹੈ ਫਿਰ ਕਹਿੰਦੇ ਜਿਹੜੀ ਯੋਗ ਨਿੰਦਰਾ ਹੈ ਨਾ ਮਾਇਆ ਕਹਿੰਦੇ ਉਹਦਾ ਇਹਨਾਂ ਦੇ ਹਿਰਦੇ ਵਿੱਚ ਨਿਵਾਸ ਕਰ ਦਿੱਤਾ ਉਹ ਭੇਜਦੀ ਵੀ ਤੂੰ ਪ੍ਰੇਰਨਾ ਨੂੰ ਉਹ ਜਦੋਂ ਜਿਹੜੀ ਉਹ ਮਾਇਆ ਚਲੀ ਗਈ ਯੋਗ ਨਿੰਦਰਾ ਚਲੀ ਗਈ ਫਿਰ ਬਹੁ ਮਮਤਾ ਪੈਦਾ ਹੋ ਗਈ ਫਿਰ ਇਹੋ ਜਿਹਾ ਪੁਰਨਾ ਹੋ ਗਿਆ ਉਹ ਦੋਵੇਂ ਦੈਨ ਕਹਿੰਦੇ ਖੁਸ਼ ਹੋ ਕੇ ਭਗਵਾਨ ਨੂੰ ਕਹਿੰਦੇ ਵੀ ਤੂੰ ਇਕੱਲਾ ਅਸੀਂ ਦੋ ਜਾਣੇ ਸੀ ਤੇ ਫਿਰ ਵੀ ਤੂੰ ਹਾਰਿਆ ਨਹੀਂ ਹੈ ਥੱਕਿਆ ਨਹੀਂ ਹੈ ਚੰਗੀ ਕਸਰਤ ਕਰਾਈ ਹੈ ਸਾਡੀ ਲੈ ਖੁਸ਼ ਹਾਂ ਅਸੀਂ ਤੇਰੇ ਤੋਂ ਸਾਡੇ ਕੋਲੋਂ ਤੂੰ ਕੋਈ ਬਰ ਮੰਗ ਲਾ
ਕਹਿਓ ਹਰ ਸੀਸਨ ਭੇਦੇ ਹੈ ਭਲੀ ਹੈ
ਸਰਸ ਰਾਜੇ ਭਗਵਾਨ ਵਿਸ਼ਨੂੰ ਨੇ ਇਹ ਕਿਹਾ ਦੋਹਾਂ ਨੂੰ ਸੀਸਨ ਦੇ ਫਿਰ ਦੋਵੇਂ ਜਾਣੇ ਆਪਣੇ ਸਾਨੂੰ ਸੀਸ ਦੇ ਦਿਓ ਸਿਰ ਦੇ ਦਿਓ ਫਿਰ ਦੋਹਾਂ ਨੇ ਕਹਿੰਦੇ ਕਿਹਾ ਵੀ ਭਲੀ ਹੈ ਚੰਗੀ ਗੱਲ ਹੈ ਜੀ
ਧਾਰ ਉਰੂ ਪਾਰ ਚੱਕਰ ਸੋ ਕਾਟ ਕੈ
ਜਦੋਂ ਕਿਹਾ ਵੀ ਇਹ ਚੰਗੀ ਗੱਲ ਹੈ ਜੀ ਸ਼ੀਸ਼ ਲੈ ਲਾ ਪਰ ਸ਼ਰਤ ਹੈ ਵੀ ਹਰ ਪਾਸੇ ਪਾਣੀ ਪਾਣੀ ਹੈ ਸ਼ੀਸ਼ ਤੁਸੀਂ ਉੱਥੇ ਲਓ ਜਿੱਥੇ ਖੁਸ਼ਕ ਜਗ੍ਹਾ ਹੋਵੇ ਇਸ ਤਰ੍ਹਾਂ ਸ੍ਰੀਮਦ ਭਾਗਵਤ ਪੁਰਾਣ ਦੇ ਵਿੱਚ ਥੋੜਾ ਜਿਹਾ ਪ੍ਰਸੰਗ ਖੋਲ ਕੇ ਲਿਖਿਆ ਵੀ ਫਿਰ ਵਿਰਾਟ ਸੂਰ ਧਾਰਨ ਕਰਕੇ ਨਾ ਭਗਵਾਨ ਨੇ ਆਪਣਾ ਸ਼ਰੀਰ ਵਧਾ ਲਿਆ ਜਾਣੀ ਆ ਜਿਹੜਾ ਚੌਂਕੜਾ 48 ਕੋਹ ਯੋਜਨ ਤੱਕ ਆਇਆ ਜਿਹੜਾ ਸੰਦੇਸ਼ਰ ਹੈ ਸਥਾਨ ਇਹਨੂੰ ਈਸ਼ਰ ਦਾ ਥਾਂ ਵੀ ਇਹ ਹੇਠਲੇ ਤਬਲ ਵਾਜਾਂ ਵਾਲਾ ਸਥਾਨ ਹੈ ਇਹ ਸਾਰਾ ਬਾਕੀ ਇਰਦ ਗਿਰਦ ਜਿੰਨਾ ਹੈ ਵੀ ਉਹ ਵੱਖਰਾ ਹੈ ਇੱਥੇ ਇਹਦਾ ਚੌਂਕੜਾ ਸੀ ਏਡਾ ਵੱਡਾ ਉਹ ਵੱਡਾ ਸਾਰਾ ਚੌਂਕੜਾ ਜਿਹਾ ਮਾਰ ਕੇ ਕਹਿੰਦੇ ਲੈ ਵੀ ਆਹ ਥਾਂ ਖੁਸ਼ਕ ਇੱਥੇ ਪਾਣੀ ਨਹੀਂ ਹੈਗਾ ਉਸ ਵੇਲੇ ਹੁਣ ਬਚਨ ਕਰ ਚੁੱਕੇ ਸੀ ਵੀ ਜਿੱਥੇ ਪਾਣੀ ਨਾ ਹੋਵੇ ਖੁਸ਼ਕ ਜਗ੍ਹਾ ਹੋਵੇ ਉੱਥੇ ਸਿਰ ਲਾ ਲਓ ਫਿਰ ਉਸ ਵੇਲੇ ਉਹ ਇਹਨਾਂ ਨੇ ਸਿਰ ਜੇ ਰੱਖ ਦਿੱਤੇ ਆ ਪੱਟਾਂ ਤੇ ਧਾਰ ਕਰੋ ਪਰ ਚੱਕਰ ਸੋ ਕਾਟਿਓ ਕਹਿੰਦੇ ਉਹ ਪੱਟਾਂ ਤੇ ਰੱਖ ਕੇ ਸੁਦਰਸ਼ਨ ਜਾਂ ਚੱਕਰ ਚਲਾ ਕੇ ਦੋਹਾਂ ਦੇ ਕਹਿੰਦੇ ਸਿਰ ਕੱਟ ਲਏ ਹਨ,
ਜੋਤ ਲੈ ਆਪਣੇ ਅੰਗ ਮਲੀ ਹੈ।
ਦੋਹਾਂ ਦੈਂਤਾਂ ਦੀ ਜਿਹੜੀ ਜੋਤ ਹੈ ਲੈ ਕੇ ਆਪਣੇ ਅੰਗਾਂ ਨਾਲ ਮਲੀ ਕੀ ਹੈ, ਮੇਲ ਹੀ ਆਪਣੇ ਸਰੀਰ ਵਿਚ ਭੇਦ ਕਰ ਲਈ ਹੈ।
ਸੋਰਠਾ ਦੇਵਨ ਥਾਪਿਓ ਰਾਜ,
ਇਸ ਤਰ੍ਹਾਂ ਵੀ ਸਰਤ ਨਾਵੇ ਰਾਜੇ ਇਹ ਦੋਹਾਂ ਨੂੰ ਮਾਰ ਕੇ ਦੇਵਤਿਆਂ ਦਾ ਰਾਜ ਭਾਗ ਥਾਪ ਦਿੱਤਾ, ਇਸ਼ਤ ਕਰਤਾ ਕਾਇਮ ਕਰ ਦਿੱਤਾ।
ਮਦ ਕੈਟਬ ਕੋ ਮਾਰ ਕੇ,
ਮਧੂ ਦੈਂਤ ਕੈਟਬ ਦੈਂਤ ਦੋਹਾਂ ਨੂੰ ਮਾਰ ਕਰਕੇ
ਦੀਨੋ ਸਕਲ ਸਮਾਜ,
ਦੇਵਤਿਆਂ ਨੂੰ ਉਹਨੇ ਸਾਰਾ ਸਾਜੋ ਸਮਾਨ ਦੇ ਦਿੱਤਾ ਸੀ।
ਬੈਕੁੰਠ ਗਾਮੀ ਹਰ ਪਏ,
ਉਹ ਕਹਿੰਦੇ ਹਰੀ ਭਗਵਾਨ ਜੀ ਕਹਿੰਦੇ ਬੈਕੁੰਠ ਗਾਮੀ ਹੋ ਗਏ, ਬੈਕੁੰਠ ਨੂੰ ਚਲੇ ਗਏ। ਆਹ ਜਿਹੜੀ ਉਹਦੀ ਚੋਗ ਨਿੰਦਰ ਆਏ ਹੀ ਉਹਦਾ ਨਾਂ ਹੀ ਮਾਇਆ, ਉਸੇ ਦਾ ਨਾਮ ਕਹਿੰਦੇ ਦੁਰਗਾ ਹੈ। ਜਦੋਂ ਚੰਡੀ ਨੂੰ ਮਾਰਦੀ ਉਹਦਾ ਨਾਂ ਚੰਡਾ, ਚੰਡ ਦੈਤ ਨੂੰ ਮਾਰਦੀ ਉਹਦਾ ਨਾਂ ਚੰਡ ਹੋ ਜਾਂਦਾ ਹੈ। ਜਦੋਂ ਮੈਖਾਸਰ ਨੂੰ ਮਾਰ ਦਿੰਦੀ ਫਿਰ ਉਹਦਾ ਨਾਂ ਮੈਖਾਸਰ ਮਰਦਨ ਨਾਂ ਪੈ ਜਾਂਦਾ ਹੈ। ਬਾਬ ਪਰਮੇਸ਼ਰ ਦੀ ਜਿਹੜੀ ਸ਼ਕਤੀ ਹੈ ਉਹੀ ਇਹ ਸਾਰਾ ਕੁਛ ਕਰਦੀ ਕਰਾਉਂਦੀ ਉਹਦੀ ਆਗਿਆ ਨਾਲ। ਤੇ ਜਿਹੜੀ ਉਹ ਪਰਮੇਸ਼ਰ ਦੀ ਸ਼ਕਤੀ ਸੀ ਉਹਨੇ ਦੁਰਗਾ ਦਾ ਰੂਪ ਧਾਰਨ ਕੀਤਾ ਸੀ, ਇਸ ਕਰਕੇ ਪਰਮੇਸ਼ਰ ਮਹਾਨ ਹੈ। ਉਹਦੀ ਜਿਹੜੀ ਸ਼ਕਤੀ ਹੈ ਵਾਹ ਰੂਪ ਧਾਰਨ ਕਰਕੇ ਤੇ ਇਸ ਤਰ੍ਹਾਂ ਕਰ ਦਿੰਦੀ ਹੈ। ਜਿਵੇਂ ਉਹ ਇੱਕ ਵਾਰੀ ਰਾਮ ਜੀ ਸਭਾ ਵਿਚ ਸੀਤਾ ਦੇ ਸਮੇਤ ਬੈਠੇ ਹੋਏ ਸੀ ਤੇ ਹਨੂਮਾਨ ਨੇ ਗੱਲ ਜੀ ਚਲਾਈ, ਕਹਿੰਦੇ ਰਾਮ ਜੀ ਤੁਸੀਂ ਕਈ ਵਾਰੀ ਇਸ ਤਰ੍ਹਾਂ ਮੈਨੂੰ ਕਹਿੰਦੇ ਰਹੇ ਨੇ ਹੁਣੇ ਵੀ ਤੂੰ ਜਿਹੜਾ ਅਸਲੀ ਰਾਮ ਉਹਦਾ ਧਿਆਨ ਧਰਿਆ ਕਰ ਹਨੂਮਾਨਾ, ਵੀ ਤੁਸੀਂ ਮਾਰਾ ਅਸਲੀ ਰਾਮ ਨਹੀਂ ਹੋ। ਹੱਸ ਕੇ ਰਾਮ ਜੀ ਕਹਿਣ ਲੱਗੇ ਵੀ ਇਹ ਮੈਂ ਨਹੀਂ ਦੱਸ ਸਕਦਾ, ਸੀਤਾ ਮਾਤਾ ਤੈਨੂੰ ਦੱਸੂਗੀ। ਉਦੋਂ ਨੂੰ ਇਸ਼ਾਰਾ ਜਿਹਾ ਕਰਤਾ ਹਨੂੰਮਾਨ, ਕਹਿੰਦਾ ਜੀ ਦੱਸੋ ਸੀਤਾ ਮਾਤਾ ਜੀ ਇਹ ਜਿਹੜਾ ਆ ਰਾਮ ਹੈ ਜਿਹੜਾ ਤੁਹਾਡੇ ਮਾਲਕ ਹੈ ਇਹ ਅਸਲੀ ਨਹੀਂ? ਉਹਨੇ ਸਿਰ ਮਾਰਤਾ, ਕਹਿੰਦੇ ਹਨੂੰਮਾਨਾ ਇਹ ਅਸਲੀ ਨਹੀਂ ਹੈ, ਇਹ ਤਾਂ ਮੈਂ ਭਗਵਾਨ ਦੀ ਮਾਇਆ ਹੈ, ਮੈਂ ਹੀ ਜਿਹੜੀ ਭਗਵਾਨ ਦੀ ਮਾਇਆ ਸੀਤਾ ਬਣੀ ਹੋਈ ਹੈ, ਮੈਂ ਸੀਤਾ ਮਾਇਆ ਨੇ। ਕਹਿੰਦੇ ਰੋਣ ਨੂੰ ਮਰਾਉਣਾ ਸੀ, ਮੈਂ ਇਹਨੇ ਕਹਿੰਦੇ ਮਾਇਆ ਨੇ ਰਾਮ ਬਣਾਇਆ ਹੋਇਆ, ਮੈਂ ਹੀ ਰਾਮ ਬਣੀ ਹੋਈ ਹੈ, ਉਹ ਨਹੀਂ ਕਹੋ ਉਹ ਤਾਂ ਨਹੀਂ ਇਸ ਤੋਂ ਬਾਰਾ ਹੈ। ਇਸ ਕਰਕੇ ਯਥਾਰਥ ਕਹਿੰਦੇ ਹੈ ਵੀ ਜਿਹੜਾ ਰਾਮ ਰਮੰਤੀ ਰਮਾਏ ਰਾਮ ਹੈ ਨਾ, ਉਹ ਸਾਰੇ ਰਮ ਰਿਹਾ, ਸਾਰੇ ਵਿਆਪਕ ਹੋ ਰਿਹਾ। ਹੁਣ ਇਹਦਾ ਰਾਮ ਇੱਕ ਥਾਂ ਬੈਠਾ, ਮੇਰੇ ਪ੍ਰੀ ਬਣਿਆ ਬੈਠਾ, ਉਹ ਥੋੜੋ ਹੈ ਪਤੀ ਬਣਿਆ ਇਕੱਲੇ ਦਾ ਬੈਠਾ, ਇਹ ਮੇਰਾ ਬਣਾਇਆ ਹੈ। ਮੈਂ ਰਾਮ ਨੂੰ ਮਰਾਉਣਾ ਸੀ, ਮੈਨੂੰ ਉਹਨੇ ਮਾਲਕ ਨੇ ਭਗਵਾਨ ਨੇ ਕਹਿਤਾ ਵੀ ਇਹ ਕਰ ਲਾ ਤੂੰ, ਮੈਂ ਕਰਤਾ ਕਾਲਾ ਮਾਲਾ, ਤੂੰ ਵੀ ਮੈਂ ਤੈਨੂੰ ਬਣਾਇਆ, ਭਵਿਸ਼ ਨੂੰ ਵੀ ਮੈਂ ਬਣਾਇਆ, ਰਾਮ ਨੂੰ ਵੀ ਮੈਂ ਹੀ ਬਣਾਏ, ਪੁਆੜੇ ਮੇਰੇ ਹੀ ਪਾਏ ਆ ਸਾਰੇ, ਇਹ ਸਾਰੇ ਚੋਜ ਮੈਂ ਉਹਦੀ ਆਗਿਆ ਨਾਲ ਕਰਦੀ। ਇਸ ਕਰਕੇ ਉਹ ਕਹਿੰਦਾ ਵੀ ਉਹ ਅਸਲੀ ਰਾਮ ਹੈ, ਇਹ ਤਾਂ ਦਸ਼ਰਥ ਨੇ ਉਹ ਅਸਲੀ ਰਾਮ ਦਾ ਨਾਮ ਆਪਣੇ ਪੁੱਤਰ ਦਾ ਨਾਂ ਰੱਖਿਆ ਸੀ। ਜੋ ਆਕਾਸ਼ਬਾਣੀ ਹੋਈ ਸੀ ਅਸਲੀ ਰਾਮ ਵੱਲੋਂ ਵੀ ਤੂੰ ਆਪਣੇ ਪੁੱਤਰ ਦਾ ਨਾਂ ਰਾਮ ਰੱਖੀ, ਉਹਦੇ ਦੁਆਰਾ ਤੂੰ ਚਿੰਤਨ ਕਰੀ, ਆ ਜਿਹੜਾ ਤੂੰ ਸਰਵਣ ਪੁੱਤਰ ਨੂੰ ਇਸ ਤਰ੍ਹਾਂ ਤੀਰ ਚਲਾ ਕੇ ਭੁਲੇਖੇ ਵਿੱਚ ਮਾਰ ਦਿੱਤਾ ਹੈ, ਜਿਹੜਾ ਤੇਰੀ ਹੱਤਿਆ ਤੇਰੀ ਲੈ ਜਾਊਗੀ, ਆਹ ਜਿਹੜਾ ਤੇਰਾ ਸਰਾਪ ਇਹਨਾਂ ਨੇ ਦਿੱਤਾ ਹੈ ਨਾ, ਉਹ ਤਾਂ ਵੀ ਥੋੜ੍ਹੀ ਬਹੁਤੀ ਰਾਹਤ ਮਿਲ ਜਾਊਗੀ, ਨਹੀਂ ਤਾਂ ਇਹ ਅੰਦਲੇ ਅੰਦਲੀ ਨੇ ਜੋ ਤੈਨੂੰ ਕਹਿਤਾ ਇਹ ਤਾਂ ਉਵੇਂ ਹੋਊਗਾ। ਇਹਨਾਂ ਨੇ ਕਹਿ ਦਿੱਤਾ ਹੈ ਨਾ ਵੀ ਹੁਣ ਜਿਵੇਂ ਤੂੰ ਸਾਨੂੰ ਪੁੱਤਰੋਂ ਰਹਿਤ ਕਰਕੇ ਵਿਛੋੜਾ ਦੇ ਕੇ ਰੁਆਇਆ, ਜ਼ਿੰਦਗੀ ਰੋਲੀ ਹੈ, ਜਦੋਂ ਕਿਤੇ ਤੇਰੇ ਪੁੱਤ ਐ ਹੋਵੇ ਨਾ ਫਿਰ ਤੈਨੂੰ ਪਤਾ ਲੱਗੇ। ਇਸ ਕਰਕੇ ਉਹ ਅਸਲੀ ਰਾਮ ਨੇ ਆਕਾਸ਼ਬਾਣੀ ਦੁਆਰਾ ਸੁਰਖੀ ਕਿਹਾ ਕਹਾਇਆ ਸੀ, ਇਹ ਤਾਂ ਮੇਰਾ ਪਹਿਲਾ ਕੀਤਾ ਉਸ ਦੀ ਆਗਿਆ ਨਾਲ। ਇਸ ਕਰਕੇ ਇੱਥੇ ਗੁਰੂ ਕਲਗੀਧਰ ਜੀ ਵੀ ਉਸੇ ਕਹਿੰਦੇ ਵੀ ਇਹ ਜਿਹੜੀ ਮਾਇਆ ਹੈ ਨਾ, ਇਹ ਚੰਡੀ ਬਣੀ ਹੋਈ ਉਸ ਦੀ ਭਗਵਾਨ ਦੀ, ਉਹੀ ਕਿਤੇ ਦੁਰਗਾ ਬਣ ਜਾਂਦੀ, ਕਿਤੇ ਕਾਲੀ ਬਣ ਜਾਂਦੀ ਹੈ, ਕਿਤੇ ਕੁਝ ਬਣ ਜਾਂਦੀ, ਉਹੀ ਹੈ ਸਾਰੇ ਪੌੜੇ ਦੀ ਜੜ ਬਣੀ ਹੋਈ ਹੈ। ਉਹੀ ਸੁੱਖ ਸੁੱਖ ਦੇਈ ਜਾਂਦੀ ਹੈ ਮਾਇਆ, ਕਿਤੇ ਪੁੱਤਰ ਰੂਪ ਬਣ ਕੇ ਉਹ ਸੁੱਖ ਬਖਸ਼ੀ ਜਾਂਦੀ ਹੈ, ਕਿਤੇ ਪੋਤਰਾ ਬਣ ਕੇ ਆ ਜਾਂਦੀ ਹੈ, ਕਿਤੇ ਦੋਤਰਾ ਬਣ ਕੇ ਆ ਜਾਂਦੀ ਹੈ, ਉਹਦੀ ਸਾਰੀ ਮਾਇਆ ਹੀ ਹੈ। ਇਸ ਤਰ੍ਹਾਂ ਇਹ ਗੁਰੂ ਕਲਗੀਧਰ ਜੀ ਨੇ ਇਸ ਜਿਹੜਾ ਕੋਈ ਮਿਧਾਵੀ ਮੁਨੀ ਹੈ ਜੋ ਪੁਰਾਣਾ ਵਿੱਚ ਉਹਦਾ ਪ੍ਰਸੰਗ ਲਿਖਿਆ ਹੈ, ਇਹ ਪਹਿਲੇ ਇਤਿਹਾਸ ਵਿੱਚ ਉਹ ਵਾਰ ਕਰੰਡੇ ਪੁਰਾਣੇ ਦਾ ਲੱਥਾ ਕਰਦਿਆ ਹੋਇਆ ਇਹਦਾ ਕਥਨ ਕੀਤਾ। ਇਸ ਕਰਕੇ ਲਿਖਿਆ ਇਹ ਸ੍ਰੀ ਮਾਰਕੰਡੇ ਪੁਰਾਣੇ। ਇਹ ਮਾਰਕੰਡੇ ਦਾ ਪੁਰਾਣ ਦੇ ਵਿੱਚ 700 ਸਲੋਕ ਆਉਂਦਾ ਹੈ। ਇਹ ਭਗਵਾਨ ਦੀ ਜਿਹੜੀ ਮਾਇਆ ਹੈ ਜਾਂ ਜਿਹੜੀ ਇਹ ਚੰਡੀ ਹੈ ਉਹਦਾ 700 ਸਲੋਕ ਆਉਂਦਾ ਉਹਦੀ ਉਪਮਾ ਦਾ, ਜਿਹਾਂ ਨੇ ਮਾਇਆ ਨੇ ਚੰਡੀ ਦਾ ਰੂਪ ਦੁਰਗਾ ਦਾ ਰੂਪ ਧਾਰਨ ਕਰਕੇ ਆ ਸਾਰਿਆਂ ਦੈਂਤਾਂ ਦਾ ਖਾਤਮਾ ਕੀਤਾ ਹੈ ਉਸ ਦਾ ਉਲਤ ਹੈ। ਇਸ ਕਰਕੇ ਕਹਿੰਦੇ ਤੁਸੀਂ ਮਾਰਕੰਡੇ ਪੁਰਾਣੇ ਕੀਤੀ ਹੋਇਆ ਮਾਰਕੰਡੇ ਪੁਰਾਣ ਦਾ ਚੰਡੀ ਚਰਿੱਤਰ ਦਾ ਜਿਹੜਾ ਬਿਲਾਸ ਅਨੋਖੇ ਜਿਹੜੇ ਖੇਰ ਸੀ ਉਹਨਾਂ ਦਾ ਕਥਨ ਜਿਹਦੇ ਵਿੱਚ ਮਧੂ ਤੇ ਕੈਂਟੂ ਦਾ ਬਦਾ ਨਾਸ ਹੋਇਆ ਜਿਵੇਂ ਉਹ ਪਹਿਲਾ ਧਿਆ ਉਹ ਇੱਤ ਹੋਇਆ, ਪ੍ਰਥਮ ਧਿਆ ਇੱਤ ਸਮਾਪਤ ਹੋਇਆ ਇੱਥੇ ਉਹ ਇਸ ਤਰ੍ਹਾਂ ਅਰਥ ਵਾਸ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ ਉਕਤ ਵਿਲਾਸ ਮਧਕਟ ਵਧੈ ਪ੍ਰਥਮ ਧਿਆਇ ਇਤ ਪਹਿਲਾ ਧਿਆਇ ਇੱਥੇ ਇੱਥੇ ਹੋਇਆ ਸਮਾਪਤ ਹੋਇਆ ਜੀ। ਦੂਜੇ ਧਿਆ ਵਿੱਚ ਜਿਵੇਂ ਮੈਂ ਸ਼ਾਸਤਰ ਦੈਂਤ ਦਾ ਖਾਤਮਾ ਕੀਤਾ, ਮੈਂ ਖਾਸਰ ਜਿਹਦਾ ਝੋਟੇ ਵਰਗਾ ਦੈਂਤ ਸੀ, ਮਹੇ ਵਰਗਾ ਝੋਟੇ ਦੈਂਤ ਸੀ, ਉਹਦੇ ਨਾਲ ਜਿਵੇਂ ਇਹਦਾ ਜੰਗ ਯੁੱਧ ਹੋਇਆ ਸੀ, ਉਹ ਸਾਰੀ ਕਥਾ ਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਦੁਆਰਾ ਰਚਨਾ ਕੀਤੀ ਹੈ। ਬਲਦੇ ਦੀ ਵਾਨ ਵਿੱਚ ਆਪਾਂ ਪ੍ਰਾਰੰਭ ਕਰ ਲਵਾਂਗੇ। ਸਮਾਪਤੀ ਹੈ ਜੀ।
ਦੇਵਨ ਥਾਪਿਓ ਰਾਜ ਮਦ ਕੈਟ ਬਕੋ ਮਾਰ ਕੈ ਦੀਨੋ ਸਕਲ ਸਮਾਜ ਬੈਕੁੰਠ ਗਾਮੀ ਹਰ ਪਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚਰ ਸਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤਰੇ ਪਾਰ ਜੋ ਸਰਦਾ ਕਰ ਸਿਮਨ ਗੁਰ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸਿਮਨ ਦੇ